ಸತ್ನಾಮ ಶ್ರೀ ವಾಹೆ ಗುರು ಸಾಹಿಬ್ ಜೀ ಸೋಹಿ ಮಹಲ್ಲಾ ಪಂಜವಾ ಗೌರ ಕಾ ಬಚನ ಹೃದಯ ಧ್ಯಾನ ತಾರಿ ರಸನಾ ಜಾಪ ಜಪೋ ಬನವಾರಿ ಗೌರ ಕಾ ಬಚನ ಹೃದಯ ಧ್ಯಾನ ತಾರಿ ರಸನ ಜಾಪ ಜಪೋ ಬನವಾರಿ ಸಫಲ ಮೂರತ ದರ್ಶನ ಬಲಿಹಾರಿ ಚರಣ ಕಮಲ ಮನ ಪ್ರಾಣ ಅದಾರಿ ರಹಾವು ಸಾಧ ಸಂಗ ಜನಮ ಮರಣ ನಿವಾರಿ ಅಮೃತ ಕಥಾ ಸೋನ ಕರ್ಣ ಅದಾರಿ ಕಾಮ ಕ್ರೋಧ ಲೋಭ ಮೋಹ ತಜಾರಿ ದೃಢ ನಾಮ ದಾನ ಇಸ್ನಾನ ಸುಚಾರಿ ಕಹೋ ನಾನಕ ಇಹೋ ತತ್ ಬಿಚಾರಿ ರಾಮ ನಾಮ ಜಪ ಪಾರ ಉತಾರಿ ಕಹೋ ನಾನಕ ಇಹೋ ತತ್ ಬಿಚಾರಿ ರಾಮ ನಾಮ ಜಪ ಪಾರ ಉತಾರಿ
ವಾಹಿಗುರು ಜೀ ಕಾ ಖಾಲಸಾ ವಾಹಿಗುರು ಜೀ ಕೀ ಫತಿಹ ಪಾವನ ಭಗತ ವತ್ಸಲ ಕರುಣಾ ನಿಧಾನ ಜುಗ ಜುಗ ಅಟಲ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਆਪ ਸੰਗਤ ਧੰਨਤਾ ਦੇ ਯੋਗ ਹੋ ਜੋ ਧੰਨ ਸੋਢੀ ਸੁਲਤਾਨ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਸਤਿਗੁਰਾਂ ਦੇ ਪਾਵਨ ਪਵਿੱਤਰ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਇਹਨਾਂ ਘੜੀਆਂ ਨੂੰ ਸਫਲਿਆਂ ਬਣਾ ਰਹੇ ਹੋ। ਅੱਜ ਦਾ ਇਹ ਪਾਵਨ ਪਵਿੱਤਰ ਸ਼੍ਰੀ ਮੁੱਖ ਵਾਕ ਪੰਚਮ ਗੁਰਦੇਵ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਸਤਿਗੁਰੂ ਜੀ ਦੇ ਇਸ ਪਾਵਨ ਸ਼ਬਦ ਅੰਦਰ ਰਹਾਉ ਦੀਆਂ ਪੰਕਤੀਆਂ ਵਿੱਚ ਸਤਿਗੁਰੂ ਜੀ ਨੇ ਫਰਮਾਇਆ ਹੈ, ਸਫਲ ਮੂਰਤ ਦਰਸ਼ਨ ਬਲਿਹਾਰੀ, ਚਰਨ ਕਮਲ ਮਨ ਪ੍ਰਾਣ ਆਧਾਰੀ। ਜੋ ਕਿ ਸਤਿਗੁਰਾਂ ਨੇ ਗੁਰੂ ਦੀ ਮੂਰਤ ਦੇ ਸੰਬੰਧ ਦੇ ਵਿੱਚ ਮਹਾਨ ਪਾਵਨ ਪਵਿੱਤਰ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕੀਤਾ ਹੈ ਕਿ ਮੈਂ ਗੁਰੂ ਦੀ ਮੂਰਤ ਤੋਂ ਬਲਿਹਾਰ ਜਾਂਦਾ ਹਾਂ, ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ, ਕਿਉਂਕਿ ਗੁਰੂ ਦੀ ਮੂਰਤ ਦਾ ਦਰਸ਼ਨ, ਗੁਰੂ ਦੇ ਸਰੂਪ ਦਾ ਦਰਸ਼ਨ ਸਹਿਤ ਫਲ ਦੇ ਹੈ, ਸਫਲ ਹੈ, ਨਿਸਫਲ ਨਹੀਂ ਜਾਂਦਾ। ਬਹੁਤ ਭਾਰੀ ਬਖਸ਼ਿਸ਼ਾਂ ਗੁਰੂ ਦਾ ਦਰਸ਼ਨ ਕਰਨ ਵਾਲਿਆਂ ਨੂੰ ਪ੍ਰਾਪਤ ਹੁੰਦੀਆਂ ਹਨ। ਜਿਸ ਤਰ੍ਹਾਂ ਆਪ ਜੀ ਹੁਣ ਗੁਰੂ ਦੀ ਮੂਰਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਤੱਖ ਦਰਸ਼ਨ ਦਿਦਾਰੇ ਕਰ ਰਹੇ ਹੋ, ਬਹੁਤ ਭਾਰੀ ਫਲ ਗੁਰੂ ਦੇ ਦਰਸ਼ਨਾਂ ਦਾ ਦੱਸਿਆ ਹੈ। ਮਾਈ ਚਰਨ ਗੁਰ ਮੀਠੇ, ਵੱਡੇ ਭਾਗ ਦੇਵੈ ਪਰਮੇਸ਼ਰ, ਕੋਟ ਫਲਾ ਦਰਸ਼ਨ ਗੁਰ ਡੀਠੇ। ਕਰੋੜਾਂ ਫਲ ਪ੍ਰਾਪਤ ਹੁੰਦੇ ਹਨ ਗੁਰੂ ਦਾ ਦਰਸ਼ਨ ਕਰਕੇ, ਭਾਵੇਂ ਸਿਧਾਂਤਕ ਰੂਪ ਦੇ ਵਿੱਚ ਗੁਰੂ ਦੀ ਮੂਰਤ ਗੁਰੂ ਦਾ ਸ਼ਬਦ ਹੈ, ਪਰ ਇਤਿਹਾਸ ਸਾਡੇ ਸਾਹਮਣੇ ਹੈ, ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਜੋ ਗੁਰੂ ਦੀ ਮੂਰਤ ਹੈ, ਗੁਰੂ ਦਾ ਪ੍ਰਤੱਖ ਦੇਹ ਹੈ, ਗੁਰੂ ਦੀ ਪ੍ਰਤੱਖ ਮੂਰਤ ਹੈ, ਸਰੂਪ ਹੈ, ਉਹ ਵੀ ਦਰਸ਼ਨ ਸਹਿਤ ਫਲ ਦੇ ਹੈ, ਉਹ ਵੀ ਦਰਸ਼ਨ ਮਹਾਨ ਹੈ। ਭਗਤਾਂ ਦੇ ਜੀਵਨ ਦੇ ਵਿੱਚ ਝਾਤ ਮਾਰੀਏ, ਭਗਤ ਨਾਮਦੇਵ ਜੀ ਜਿਸ ਵਕਤ ਛੋਟੀ ਅਵਸਥਾ ਦੇ ਵਿੱਚ ਬਚਪਨ ਦੇ ਵਿੱਚ ਸਨ, ਬਾਪ ਨੇ ਕਿਹਾ ਕਿ ਬੇਟਾ ਜਾਓ ਭਗਵਾਨ ਨੂੰ, ਉਸ ਦੇ ਕੋਲ ਜਾਓ, ਤੁਸੀਂ ਉਸ ਨੂੰ ਦੁੱਧ ਦਾ ਭੋਗ ਲਗਵਾ ਕੇ ਆਓ, ਦੁੱਧ ਛਕਾ ਕੇ ਆਓ। ਭਗਤ ਨਾਮਦੇਵ ਜੀ ਬਚਪਨ ਦੇ ਵਿੱਚ ਭੋਲਾ ਭਾ ਹੈ ਔਰ ਬਹੁਤ ਵੱਡੀ ਬਰਕਤ ਦੇ ਮਾਲਕ ਹਨ। ਭਗਵਾਨ ਦੇ ਕੋਲ ਗਏ, ਮੰਦਰ ਦੇ ਵਿੱਚ ਗਏ, ਇਹਨਾਂ ਨੇ ਬੇਨਤੀਆਂ ਕੀਤੀਆਂ ਕਿ ਹੇ ਭਗਵਾਨ ਜੀ, ਮੇਰਾ ਬਾਪ ਮੇਰੇ ਨਾਲ ਬਹੁਤ ਗੁੱਸੇ ਹੋਵੇਗਾ ਜੇਕਰ ਤੁਸੀਂ ਅੱਜ ਮੇਰੇ ਕੋਲੋਂ ਦੁੱਧ ਨਾ ਛਕਿਆ। ਰੋਜ਼ਾਨਾ ਛਕਦੇ ਹੋ, ਮੇਰੇ ਬਾਪ ਦੇ ਕੋਲੋਂ ਅੱਜ ਵੀ ਛਕ ਲਓ, ਪਰ ਜਿਹੜੇ ਤਰੀਕੇ ਦੇ ਨਾਲ ਨਾਮਦੇਵ ਜੀ ਦੇ ਬਾਪ ਦੁੱਧ ਛਕਾਉਂਦੇ ਸਨ, ਭਗਤ ਨਾਮਦੇਵ ਜੀ ਨੇ ਉਸ ਤਰੀਕੇ ਦੇ ਨਾਲ ਨਹੀਂ ਛਕਾਇਆ। ਇਹ ਗੱਲ ਵਿਚਾਰਨ ਵਾਲੀ ਹੈ, ਇਹ ਗੱਲ ਗਹਿਰਾਈ ਵਾਲੀ ਹੈ। ਗੁਰਮਤਿ ਦੇ ਵਿੱਚ ਮੂਰਤੀ ਪੂਜਾ ਨਹੀਂ ਹੈ, ਪਰ ਗੁਰਬਾਣੀ ਸਾਡੇ ਸਾਹਮਣੇ ਹੈ, ਇਤਿਹਾਸ ਸਾਡੇ ਸਾਹਮਣੇ ਹੈ, ਉਹਨਾਂ ਨੇ ਕੋਈ ਮੂਰਤੀ ਦੇ ਮੂੰਹ ਨੂੰ ਦੁੱਧ ਨਹੀਂ ਲਗਾਇਆ, ਬਿਲਕੁਲ ਨਹੀਂ ਲਗਾਇਆ, ਉਹਨਾਂ ਨੇ ਮੂਰਤੀ ਪੂਜਾ ਨਹੀਂ ਕੀਤੀ। ਉਹਨਾਂ ਨੇ ਭਗਵਾਨ ਦੇ ਅੱਗੇ ਬੇਨਤੀਆਂ ਕੀਤੀਆਂ ਹਨ ਕਿ ਤੁਸੀਂ ਪ੍ਰਗਟ ਹੋ ਕੇ, ਤੁਸੀਂ ਪ੍ਰਤੱਖ ਹੋ ਕੇ ਮੇਰੇ ਪਾਸੋਂ ਦੁੱਧ ਛਕੋ। ਦੁੱਧ ਕਟੋਰੇ ਗੜਵੈ ਪਾਣੀ, ਕਪਲ ਗਾਏ ਨਾਮੇ ਦੋਹੇ ਆਨੀ। ਦੁੱਧ ਪੀਓ ਗੋਬਿੰਦੇ ਰਾਏ, ਦੁੱਧ ਪੀਓ ਮੇਰੋ ਮਨ ਪਤੀ ਆਏ, ਨਾਹੀਂ ਤਾਂ ਘਰ ਕੋ ਬਾਪ ਰਿਸਾਏ। ਸੋਇਨ ਕਟੋਰੀ ਅੰਮ੍ਰਿਤ ਭਰੀ, ਲੇ ਨਾਮੇ ਹਰ ਆਗੈ ਧਰੀ। ਦੁੱਧ ਪੀਆਏ ਭਗਤ ਘਰ ਗਇਆ, ਨਾਮੇ ਹਰ ਕਾ ਦਰਸ਼ਨ ਪਾਇਆ। ਭਾਵੇਂ ਦੁਨੀਆਂ ਦਾ ਜਿੰਨਾ ਮਰਜ਼ੀ ਕੋਈ ਵਿਦਵਾਨ ਹੋਵੇ, ਗੁਰਬਾਣੀ ਦੇ ਸ਼ਬਦ ਨੂੰ ਬਿਲਕੁਲ ਨਹੀਂ ਕੱਟ ਸਕਦਾ। ਕਿਸ ਦੇ ਵਿੱਚ ਤਾਕਤ ਹੈ, ਕਿਸ ਦੇ ਵਿੱਚ ਪਾਵਰ ਹੈ ਪਾਵਨ ਗੁਰਬਾਣੀ ਨੂੰ ਝੁਠਲਾ ਸਕੇ। ਭਾਵੇਂ ਮੰਦਰ ਦੇ ਵਿੱਚ ਗਏ, ਭਾਵੇਂ ਮੂਰਤੀ ਦੇ ਸਾਹਮਣੇ ਗਏ, ਪਰ ਭਗਤ ਨਾਮਦੇਵ ਜੀ ਨੇ ਉਹ ਦੁੱਧ ਦਾ ਜਿਹੜਾ ਕਟੋਰਾ ਹੈ ਮੂਰਤੀ ਦੇ ਮੂੰਹ ਨੂੰ ਨਹੀਂ ਲਗਾਇਆ, ਬਲਕਿ ਪ੍ਰਤੱਖ ਭਗਵਾਨ ਨੂੰ ਛਕਾਇਆ ਹੈ। ਹਾਂ, ਜਿਹੜੇ ਰਸਮੀ ਤੌਰ ਤੇ ਪੂਜਾ ਆਦਿਕ ਕਰਦਿਆਂ ਕਰਦਿਆਂ ਸਾਰੀ ਜ਼ਿੰਦਗੀ ਬਤੀਤ ਕਰ ਦਿੰਦੇ ਹਨ, ਉਹਨਾਂ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੁੰਦੀ ਹੈ। ਜਿਵੇਂ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਇੱਕ ਬਾਣੀਆਂ ਦਾ ਬੱਚਾ, ਉਸ ਦੇ ਪਿਤਾ ਨੇ ਕਿਹਾ ਕਿ ਬੇਟਾ ਤੂੰ ਅੱਜ ਕਥਾ ਸੁਣ ਕੇ ਆ। ਉਹ ਕਥਾ ਸੁਣਨ ਵਾਸਤੇ ਗਏ। ਕਥਾ ਚੱਲ ਰਹੀ ਸੀ ਕਿ ਹਿੰਦੂ ਜਗਤ ਦੇ ਵਿੱਚ ਜਿਹੜੀ ਗਊ ਹੈ ਉਸ ਦਾ ਮਾਤਾ ਦਾ ਦਰਜਾ ਹੈ, ਮਹਾਨ ਹੈ, ਸਤਿਕਾਰਤ ਹੈ, ਉਸ ਦਾ ਸਤਿਕਾਰ ਕਰਨਾ ਚਾਹੀਦਾ ਹੈ। ਹੁਣ ਬੱਚਾ ਆਇਆ ਦੁਕਾਨ ਦੇ ਉੱਪਰ ਬੈਠਾ ਤਾਂ ਉਹ ਇੱਕ ਗਊ ਆ ਗਈ, ਉਹ ਕੁਝ ਪਦਾਰਥ ਜਿਹੜੇ ਸਨ ਦੁਕਾਨ ਦੇ ਵਿੱਚੋਂ ਛਕਣ ਲੱਗ ਪਈ। ਉਧਰੋਂ ਇਸ ਦਾ ਪਿਤਾ ਆ ਗਿਆ, ਬਹੁਤ ਸਾਰਾ ਵੱਡਾ ਸੋਟਾ ਲੈ ਕੇ ਮਾਰਨ ਲੱਗ ਪਿਆ। ਆਖਣ ਲੱਗਾ ਬੇਟਾ ਜਿਹੜਾ ਸੀ, ਪਿਤਾ ਜੀ ਇਹ ਕੀ ਕਰ ਰਹੇ ਹੋ, ਗਊ ਦਾ ਸਤਿਕਾਰ ਕਰਨਾ ਚਾਹੀਦਾ ਹੈ। ਤਾਂ ਜਿਹੜਾ ਬਾਪ ਸੀ ਆਖਣ ਲੱਗਾ ਕਿ ਜੇਕਰ ਕਥਾ ਸੁਣਨ ਜਾਈਏ ਤਾਂ ਕਥਾ ਨੂੰ ਘਰ ਨਹੀਂ ਲੈ ਕੇ ਆਈਦਾ ਹੁੰਦਾ, ਕਥਾ ਨੂੰ ਮੰਦਰ ਵਿੱਚ ਹੀ ਛੱਡ ਆਈਦਾ ਹੈ। ਕਹਿਣ ਤੋਂ ਭਾਵ ਕਿ ਇਸ ਤਰ੍ਹਾਂ ਦੇ ਕਰਮ ਕਾਂਡ ਜਿਹੜੇ ਫੋਕਟ ਹਨ ਉਹਨਾਂ ਤੋਂ ਜ਼ਰੂਰ ਸੁਚੇਤ ਕੀਤਾ ਗਿਆ ਹੈ, ਪਰ ਇਹ ਗੱਲ ਨੂੰ ਤਾਂ ਕੋਈ ਨਹੀਂ ਝੁਠਲਾ ਸਕਦਾ ਕਿ ਨਾਮਦੇਵ ਨੇ ਭਗਵਾਨ ਨੂੰ ਭੋਜਨ ਨਹੀਂ ਛਕਾਇਆ, ਦੁੱਧ ਨਹੀਂ ਛਕਾਇਆ। ਛਕਾਇਆ ਹੈ ਉਸਨੇ, ਦੁੱਧ ਪੀਆਏ ਭਗਤ ਘਰ ਗਇਆ, ਨਾਮੇ ਹਰ ਕਾ ਦਰਸ਼ਨ ਪਾਇਆ। ਫਿਰ ਭਗਤ ਧੰਨਾ ਜੀ ਹਨ, ਉਹਨਾਂ ਨੂੰ ਵੀ ਤਰਲੋਚਨ ਨੇ ਇੱਕ ਪੱਥਰ ਦਿੱਤਾ ਹੈ ਕਿ ਤੁਸੀਂ ਇਸ ਨੂੰ ਘਰ ਲੈ ਜਾਓ, ਇਹ ਭਗਵਾਨ ਹੈ। ਗੁਰਮਤਿ ਦੇ ਵਿੱਚ ਐਸੇ ਵਚਨ ਹਨ ਕਿ ਪੱਥਰ ਨੂੰ ਜਲ ਛਕਾਉਣਾ, ਉਸਨੂੰ ਭੋਜਨ ਛਕਾਉਣਾ, ਇਸ ਤਰ੍ਹਾਂ ਦੇ ਕਰਮ ਕਾਂਡ ਨਹੀਂ ਕਰਨੇ। ਪਰ ਉਹਨਾਂ ਨੇ ਇੱਕ ਟੇਕ ਬਣਾ ਲਈ, ਉਹਨਾਂ ਨੇ ਇੱਕ ਆਸਰਾ ਲੈ ਲਿਆ, ਜੋ ਪਾਥਰ ਕੋ ਕਹਿਤੇ ਦੇਵ ਤਾ ਕੀ ਬਿਰਥਾ ਹੋਵੈ ਸੇਵ, ਜੋ ਪਾਥਰ ਕੀ ਪਾਈ ਪਾਏ ਤਿਸ ਕੀ ਘਾਲ ਅਜਾਈ ਜਾਏ, ਐਸੇ ਬਚਨ ਆਉਂਦੇ ਹਨ। ਜਿਹੜੀ ਮੂਲ ਗੱਲ ਹੈ ਉਸਨੂੰ ਜੇਕਰ ਆਪਾਂ ਪਕੜਾਂਗੇ ਸਾਡਾ ਜੀਵਨ ਸਫਲਾ ਹੋ ਸਕਦਾ ਹੈ। ਜੇਕਰ ਆਪਾਂ ਲੜਾਈਆਂ ਝਗੜਿਆਂ ਦੇ ਵਿੱਚ ਪਏ ਰਹਾਂਗੇ, ਕੁਤਰਕਾਂ ਦੇ ਵਿੱਚ ਪਏ ਰਹਾਂਗੇ, ਫਿਰ ਸਾਡੇ ਪੱਲੇ ਕੀ ਪਵੇਗਾ। ਇੱਥੇ ਵੀ ਵਿਚਾਰਨ ਵਾਲੀ ਗੱਲ ਇਹ ਹੈ, ਕੋਈ ਕਹਿੰਦਾ ਹੈ ਕਿ ਧੰਨੇ ਨੇ ਭੋਜਨ ਛਕਾਇਆ, ਕੋਈ ਕਹਿੰਦਾ ਹੈ ਨਹੀਂ ਜੀ ਬਿਲਕੁਲ ਨਹੀਂ ਛਕਾਇਆ। ਪਰ ਜੇਕਰ ਆਪਾਂ ਗਹਿਰਾਈ ਦੇ ਨਾਲ ਵਿਚਾਰੀਏ ਤਾਂ ਭਗਤ ਧੰਨਾ ਜੀ ਨੇ ਪੱਥਰ ਨੂੰ ਭੋਜਨ ਨਹੀਂ ਛਕਾਇਆ, ਭਗਵਾਨ ਨੂੰ ਭੋਜਨ ਛਕਾਇਆ ਹੈ। ਕਿਉਂਕਿ ਪ੍ਰਤੱਖ ਹੋ ਕੇ ਫਿਰ ਕਹਿੰਦੇ ਗੁਸਾਈ ਨੇ, ਮਾਲਕ ਨੇ ਪੱਥਰ ਦੇ ਵਿੱਚੋਂ ਪ੍ਰਗਟ ਹੋ ਕੇ, ਪ੍ਰਤੱਖ ਹੋ ਕੇ ਭੋਜਨ ਛਕਿਆ। ਸੰਤ ਬਾਬਾ ਆਨੰਦ ਸਿੰਘ ਜੀ, ਸੰਤ ਬਾਬਾ ਜਵੰਦ ਸਿੰਘ ਜੀ, ਫਿਰੋਜ਼ਪੁਰ ਛਾਉਣੀ, ਇਹਨਾਂ ਨੇ ਵਿਚਾਰ ਬਣਾਇਆ ਕਿ ਆਪਾਂ ਧਨ ਦੀਨ ਦੁਨੀ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰੀਏ। ਕਿਵੇਂ ਹੋਣ? ਆਖਣ ਲੱਗੇ, ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ, ਇਹਨਾਂ ਦੇ ਵਿੱਚੋਂ ਹੀ ਹੋ ਸਕਦੇ ਹਨ। ਫਿਰ ਲੱਗੇ ਬੇਨਤੀਆਂ ਕਰਨ, ਬਾਬਾ ਜੀ ਦਿਓ ਦਰਸ਼ਨ, ਅੱਖੀਆਂ ਤਰਸ਼ਨ। ਸੱਤ ਦਿਨ ਉਡੀਕ ਕਰਦੇ ਰਹੇ, ਬੇਨਤੀਆਂ ਕਰਦੇ ਰਹੇ, ਭੋਜਨ ਤਿਆਰ ਕਰਦੇ ਹਨ। ਅਖੀਰ ਸਾਧ ਸੰਗਤ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਤੱਖ ਹੋ ਕੇ ਭੋਜਨ ਛਕਿਆ, ਸੰਤ ਬਾਬਾ ਆਨੰਦ ਸਿੰਘ ਜੀ, ਸੰਤ ਬਾਬਾ ਜਵੰਦ ਸਿੰਘ ਜੀ ਦੇ ਕੋਲੋਂ। ਸਾਡਾ ਇਤਿਹਾਸ ਸਾਡੇ ਸਾਹਮਣੇ ਹੈ, ਇਤਿਹਾਸ ਬੋਲਦਾ ਹੈ, ਕੌਣ ਝੁਠਲਾ ਸਕਦਾ ਹੈ ਇਤਿਹਾਸ ਨੂੰ? ਸਾਧ ਸੰਗਤ ਜੀ, ਇਸੇ ਪ੍ਰਕਾਰ ਧੰਨ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰਿਆ ਬਾਬਾ ਬਿਧੀ ਚੰਦ ਜੀ ਨੇ। ਔਰ ਸਾਧ ਸੰਗਤ ਜੀ, ਜਦ ਦੁਸ਼ਾਲੇ ਲੈਣ ਵਾਸਤੇ ਪੱਟੀ ਗਏ, ਘੇਰਾ ਪੈ ਗਿਆ, ਉਸ ਵਕਤ ਭੱਠ ਦੇ ਵਿੱਚ ਜਾ ਬੈਠੇ, ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬੈਠੇ ਸਨ ਭਾਈ ਕੀ ਡਰੋਲੀ, ਦਾਸ ਨੇ ਦੋਨਾਂ ਸਥਾਨਾਂ ਦੇ ਹੀ ਦਰਸ਼ਨ ਕੀਤੇ ਹਨ, ਪੱਟੀ ਭੱਠ ਸਾਹਿਬ, ਭਾਈ ਕੀ ਡਰੋਲੀ ਵੀ ਉਹ ਸਥਾਨ ਹੈ ਜਿੱਥੇ ਬੈਠ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਉੱਪਰ ਜਲ ਦੀਆਂ ਗਾਗਰਾਂ ਪਵਾਈਆਂ। ਆਖਣ ਲੱਗੇ ਕਿ ਤਪਸ਼ ਬਹੁਤ ਹੈ ਸਾਡੇ ਉੱਪਰ, ਜਲ ਪਾਓ ਗਾਗਰਾਂ ਭਰ ਭਰ ਕੇ। ਕਿਉਂ ਪਵਾਈਆਂ? ਕਿਉਂਕਿ ਉਹ ਸਾਰਾ ਸੇਕ ਸਤਿਗੁਰੂ ਜੀ ਨੇ ਆਪਣੇ ਉੱਪਰ ਝੱਲ ਲਿਆ, ਕਿਉਂਕਿ ਬਾਬਾ ਬਿਧੀ ਚੰਦ ਜੀ ਨੇ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰਿਆ ਸੀ, ਸਤਿਗੁਰ ਦੀ ਮੂਰਤ ਦਾ ਧਿਆਨ ਧਰਿਆ ਸੀ। ਬੜੀਆਂ ਬਰਕਤਾਂ ਦਿੱਤੀਆਂ ਸਨ ਬਾਬਾ ਬਿਧੀ ਚੰਦ ਜੀ ਨੂੰ। ਜਿਹੜੇ ਇਕਮਿਕ ਹੋ ਜਾਂਦੇ ਹਨ ਉਹਨਾਂ ਦੀ ਫਿਰ ਬੜੀ ਮਹਾਨ ਗੱਲ ਹੋ ਜਾਂਦੀ ਹੈ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵਚਨ ਕੀਤੇ ਸਨ ਕਿ ਤੋਰ ਮੋਰ ਮੈਂ ਭੇਦ ਨਾ ਕੋਈ, ਗੁਰਸਿੱਖ ਨਾਮ ਰਹੇ ਅਬ ਦੋਈ। ਐ ਬਾਬਾ ਬਿਧੀ ਚੰਦ ਜੀ, ਹੁਣ ਤੁਹਾਡੇ ਵਿੱਚ ਅਤੇ ਮੇਰੇ ਵਿੱਚ ਕੋਈ ਭਿੰਨ ਭੇਦ ਨਹੀਂ ਰਹਿ ਗਿਆ, ਸਰੀਰ ਕਰਕੇ ਅਸੀਂ ਦੋ ਹਾਂ, ਅੰਦਰੋਂ ਅਸੀਂ ਇੱਕ ਹੋ ਗਏ ਹਾਂ, ਇਕਮਿਕ ਹੋ ਗਏ ਹਾਂ। ਧੰਨ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰਿਆ, ਭਾਈ ਗੋਂਦਾ ਜੀ ਨੇ ਗੁਰੂ ਦੀ ਮੂਰਤ ਦਾ ਧਿਆਨ ਧਰਿਆ। ਔਰ ਸਾਧ ਸੰਗਤ ਜੀ, ਕਿੰਨਾ ਲੰਬਾ ਸਮਾਂ, ਕਈ ਪੈਰ ਸਤਿਗੁਰੂ ਹਰਿਰਾਇ ਸਾਹਿਬ ਜੀ ਬੈਠੇ ਰਹੇ ਸ੍ਰੀ ਕੀਰਤਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ। ਭਾਈ ਗੋਂਦਾ ਜੀ ਨੇ ਧਿਆਨ ਧਰਿਆ ਸੀ ਕਾਬਲ ਵਿਖੇ। ਧੰਨ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਚਰਨਾਂ ਦਾ ਧਿਆਨ ਧਰਿਆ ਦੇਵੀ ਦਾਸ ਨੇ। ਔਰ ਭੀਮ ਚੰਦ ਦੇ ਕੋਲ ਸਤਿਗੁਰਾਂ ਦੀ ਤਾਰੀਫ ਕਰਦਾ ਹੈ, ਭੀਮ ਚੰਦ ਨੇ ਅੱਖਾਂ ਦੇ ਵਿੱਚ ਸਲਾਈਆਂ ਫਿਰਵਾ ਕੇ ਪਹਾੜੀ ਤੋਂ ਰੇੜ ਦਿੱਤਾ। ਜਦ ਰਿੜਦਾ ਖਿੜਦਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਇਆ, ਕੀ ਦੇਖਿਆ? ਦਸਵੇਂ ਪਾਤਸ਼ਾਹ ਤਖ਼ਤ ਦੇ ਉੱਪਰ ਬਿਰਾਜਮਾਨ ਹਨ, ਪਰ ਪੈਰਾਂ ਦੇ ਉੱਪਰ ਪੱਟੀਆਂ ਬੰਨੀਆਂ ਹੋਈਆਂ ਹਨ, ਚਰਨਾਂ ਦੇ ਉੱਪਰ ਚਰਨਾਂ ਦੇ ਵਿੱਚੋਂ ਖੂਨ ਵਗ ਰਿਹਾ ਹੈ। ਆਖਣ ਲੱਗੇ, ਦਾਤਾ ਇਹ ਕੀ ਕੌਤਕ? ਮਹਾਰਾਜ ਕਹਿੰਦੇ, ਦੇਵੀ ਚੰਦ ਨੇ ਸਾਡੇ ਚਰਨਾਂ ਦਾ ਧਿਆਨ ਧਰਿਆ ਸੀ। ਇੱਕ ਤਾਂ ਨਿਰਗੁਣ ਸਰੂਪ ਪਰਮਾਤਮਾ ਹੈ, ਦੂਸਰਾ ਦਸੇ ਹੀ ਪਾਤਸ਼ਾਹੀਆਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ, ਔਰ ਤੀਸਰਾ ਸਤਿਗੁਰਾਂ ਨੇ ਦਰਜਾ ਦਿੱਤਾ ਹੈ ਖਾਲਸੇ ਨੂੰ। ਔਰ ਵਚਨ ਵੀ ਲਿਖੇ ਹਨ ਕਿ ਖਾਲਸੇ ਕਾ ਹਉਂ ਧਰੋਂ ਧਿਆਨ। ਲੋਕ ਪਰਮਾਤਮਾ ਦਾ ਧਿਆਨ ਧਰਦੇ ਹਨ, ਮੈਂ ਖਾਲਸੇ ਦਾ ਧਿਆਨ ਧਰਦਾ ਹਾਂ, ਸਤਿਗੁਰਾਂ ਨੇ ਮਾਣ ਦਿੱਤਾ। ਤੀਨ ਰੂਪ ਹੈ ਮੋਹੇ ਕੇ ਸੁਣੋ ਨੰਦ ਚਿਤ ਲਾਏ, ਨਿਰਗੁਣ ਸਰਗੁਣ ਗੁਰ ਸ਼ਬਦ ਕਹੋ ਤੋਹੇ ਸਮਝਾਏ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਗੁਰੂ ਦੀ ਮੂਰਤ ਤੋਂ ਬਲਹਾਰ ਜਾਣ ਵਾਸਤੇ ਵਚਨ ਕੀਤੇ ਹਨ। ਗੁਰੂ ਦੀ ਮੂਰਤ ਤੋਂ ਸਤਿਗੁਰੂ ਜੀ ਨੇ ਸਦਕੇ ਜਾਣ ਵਾਸਤੇ ਵਚਨ ਕੀਤੇ ਹਨ। ਗੁਰੂ ਦੇ ਸਰੂਪ ਤੋਂ ਕੁਰਬਾਨ ਜਾਣ ਵਾਸਤੇ ਦਰਸ਼ਨ ਕੀਤੇ ਹਨ। ਦਾਸ ਨੂੰ ਇੱਕ ਗੁਰਮੁਖ ਪਿਆਰੇ ਨੇ ਦੱਸਿਆ, ਪਿਪਲੀ ਸਾਹਿਬ ਦੀ ਘਟਨਾ ਹੈ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਅੰਦਰ ਹੀ ਹੈ। ਕੋਈ ਗੁਰਮੁਖ ਪਿਆਰਾ ਮਿਲ ਪਿਆ, ਉਸ ਨੂੰ ਆਖਣ ਲੱਗਾ ਕਿ ਕਿਵੇਂ ਸਤਿਗੁਰਾਂ ਦੇ ਨੇੜੇ ਹੋਇਆ ਜਾਵੇ, ਕਿਵੇਂ ਸਤਿਗੁਰ ਜੀ ਦੀ ਪ੍ਰਸੰਨਤਾ ਦੇ ਪਾਤਰ ਬਣੀਏ। ਉਹ ਗੁਰਮੁਖ ਪਿਆਰੇ ਨੇ ਸਮਝਾਇਆ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਿਲਕੁਲ ਸਾਹਮਣੇ ਹੱਥ ਜੋੜ ਕੇ ਅੱਖਾਂ ਮੀਟ ਕੇ ਬੈਠ ਜਾ ਕਰ ਅਤੇ ਵਾਹਿਗੁਰੂ 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 ਦਾ ਅਭਿਆਸ ਕਰਿਆ ਕਰ। ਕੁਝ ਹੀ ਦਿਨਾਂ ਦੇ ਵਿੱਚ ਕਹਿੰਦੇ ਐਸੀ ਬਰਕਤ ਮਿਲੀ, ਐਸੀ ਬਰਕਤ ਮਿਲੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਐਸਾ ਚਿੱਟੇ ਰੰਗ ਦਾ ਤੇਜ ਪ੍ਰਕਾਸ਼ ਨਿਕਲਿਆ ਜਿਸ ਨੇ ਉਸ ਨੂੰ ਨਿਹਾਲੋ ਨਿਹਾਲ ਕਰ ਦਿੱਤਾ। ਐਵੇਂ ਨਹੀਂ, ਸਤਿਗੁਰਾਂ ਨੇ ਕਿਹਾ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮੈਂ ਲੇ। ਸਾਧ ਸੰਗਤ ਜੀ, ਸੰਤ ਅਤਰ ਸਿੰਘ ਜੀ, ਮਸਤੂਵਾਣੀ ਵਾਲੇ ਮਹਾਂਪੁਰਸ਼ ਜਿਹੜੇ ਆਪਣੇ ਢੰਗ ਦੇ ਨਾਲ ਪ੍ਰਚਾਰ ਕਰਿਆ ਕਰਦੇ ਸਨ, ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ, ਗੁਰੂ ਵਾਲੇ ਬਣਾਇਆ, ਗੁਰੂ ਦੀ ਸਿੱਖਿਆ ਦਿੱਤੀ, ਔਰ ਤਰੀਕਾ ਉਹਨਾਂ ਦਾ ਆਪਣਾ ਸੀ, ਅੰਦਾਜ਼ ਉਹਨਾਂ ਦਾ ਆਪਣਾ ਸੀ। ਸਾਰੇ ਸਾਧੂ ਮਹਾਤਮਾ ਦਾ ਤਰੀਕਾ ਇੱਕ ਤਰ੍ਹਾਂ ਦਾ ਨਹੀਂ ਹੋਇਆ ਕਰਦਾ, ਕੋਈ ਕਿਸੇ ਤਰੀਕੇ ਦੇ ਨਾਲ ਸਾਧਨਾ ਕਰਦਾ ਅਤੇ ਦੂਸਰਿਆਂ ਤੋਂ ਕਰਵਾਉਂਦਾ ਹੈ, ਕੋਈ ਕਿਸੇ ਤਰੀਕੇ ਦੇ ਨਾਲ ਕਰਦਾ ਹੈ। ਕਿਸੇ ਨੇ ਕਿਹਾ ਧਿਆਨ ਜੋੜੋ, ਕਿਸੇ ਨੇ ਕਿਹਾ ਧਿਆਨ ਜੋੜਨ ਦੀ ਜ਼ਰੂਰਤ ਨਹੀਂ, ਤੁਸੀਂ ਬਸ ਸਿਮਰਨ ਕਰੋ, ਧਿਆਨ ਆਪੇ ਲੱਗ ਜਾਵੇਗਾ, ਧਿਆਨ ਜੋੜਨ ਦੀ ਨਹੀਂ ਜ਼ਰੂਰਤ, ਤੁਸੀਂ ਗੁਰਮੰਤਰ ਮੂਲ ਮੰਤਰ ਦਾ ਅਭਿਆਸ ਕਰੋ, ਤੁਹਾਡਾ ਮਨ ਆਪਣੇ ਆਪ ਕੋਈ ਨਾ ਕੋਈ ਅੰਦਰ ਨੁਕਤਾ ਚੁਣ ਲਵੇਗਾ, ਕੋਈ ਨਾ ਕੋਈ ਕੇਂਦਰ ਚੁਣ ਲਵੇਗਾ, ਆਪਣੇ ਆਪ ਹੀ ਧਿਆਨ ਜੁੜੇਗਾ, ਜੋੜਨ ਦੀ ਜ਼ਰੂਰਤ ਨਹੀਂ, ਇਹ ਜੋੜਿਆਂ ਜੁੜਨਾ ਵੀ ਨਹੀਂ। ਤੋ ਸਾਧ ਸੰਗਤ ਜੀ, ਸੰਤ ਬਾਬਾ ਅਤਰ ਸਿੰਘ ਜੀ ਦੇ ਇੱਕ ਸੇਵਕ ਸਨ ਸੰਤ ਮਨਸ਼ਾ ਸਿੰਘ ਜੀ। ਜਦ ਆਪਾਂ ਜਲੰਧਰ ਵਾਲੇ ਪਾਸਿਓਂ ਆਈਏ ਨਾ, ਰਸਤੇ ਦੇ ਵਿੱਚ ਖੱਬੇ ਪਾਸੇ ਇੱਕ ਬੋਰਡ ਲੱਗਾ ਹੈ ਜਿਸ ਦੇ ਉੱਪਰ ਲਿਖਿਆ ਹੈ ਜੱਲੂਪੁਰ ਖੇੜਾ। ਉਹ ਸਾਧ ਸੰਗਤ ਜੀ ਭਾਈ ਹਰਭਜਨ ਸਿੰਘ ਜੀ ਹੋਏ ਹਨ, ਬੜੇ ਅਭਿਆਸੀ ਪੁਰਸ਼ ਹੈ। ਉਹਨਾਂ ਨੇ ਇੱਕ ਪੁਸਤਕ ਲਿਖੀ ਹੈ ਭਜਨ ਬੰਦਗੀ ਦਾ ਪ੍ਰਤਾਪ। ਜਿਨ੍ਹਾਂ ਨੂੰ ਸ਼ੌਕ ਹੈ ਨਾ ਭਜਨ ਸਿਮਰਨ ਕਰਨ ਦਾ, ਉਹਨਾਂ ਦੇ ਕੋਲ ਇਹ ਜ਼ਰੂਰ ਹੁੰਦੀ ਹੈ ਪੁਸਤਕ, ਬਹੁਤ ਸਾਰੇ ਇਸ਼ਾਰੇ ਮਿਲ ਜਾਂਦੇ ਹਨ। ਸਾਰਿਆਂ ਨੂੰ ਸ਼ੌਕ ਨਹੀਂ ਹੁੰਦਾ, ਕਿਸੇ ਕਿਸੇ ਨੂੰ ਸ਼ੌਕ ਹੁੰਦਾ ਹੈ ਭਜਨ ਕਰਨ ਦਾ, ਸਿਮਰਨ ਕਰਨ ਦਾ। ਉਸ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਸੰਤ ਮਨਸ਼ਾ ਸਿੰਘ ਜੀ ਉਹਨਾਂ ਦੇ ਪਿੰਡ ਦੇ ਲਾਗੋਂ ਦੀ ਲੰਘ ਰਹੇ ਸਨ, ਨਾਲ ਸਨ ਭਾਈ ਹਜ਼ਾਰਾ ਸਿੰਘ ਜੀ, ਵੇਖ ਕੇ ਆਖਣ ਲੱਗੇ ਘੁੱਗ ਵੱਸ ਦਾ ਨਗਰ ਹੈ। ਸੰਤ ਮਨਸ਼ਾ ਸਿੰਘ ਜੀ ਆਖਣ ਲੱਗੇ ਕਿ ਇਹ ਤਾਂ ਨਿਰੀ ਉਜਾੜ ਹੈ, ਕੋਈ ਨਹੀਂ ਘੁੱਗ ਵਸ ਰਿਹਾ। ਆਖਣ ਲੱਗੇ ਉਜਾੜ ਕਿਵੇਂ ਹੈ? ਕਹਿੰਦੇ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸੇ ਅਸਥਲ ਸੋਇਨ ਚਉ ਬਾਰੇ। ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਸੇਈ ਨਗਰ ਉਜਾੜੀ ਜੀਓ। ਬੜੇ ਵਧੀਆ ਵਧੀਆ ਮਕਾਨ ਹਨ, ਕੋਠੀਆਂ ਹਨ, ਚੁਬਾਰੇ ਹਨ, ਪਰ ਇਹਨਾਂ ਦੇ ਵਿੱਚ ਰਹਿਣ ਵਾਲੇ ਲੋਕ ਕੋਈ ਭਜਨ ਸਿਮਰਨ ਕਰਨ ਵਾਲੇ ਨਹੀਂ ਹਨ, ਕੋਈ ਅੰਮ੍ਰਿਤ ਵੇਲੇ ਉੱਠਣ ਵਾਲੇ ਨਹੀਂ ਹਨ, ਉਜਾੜ ਹੈ। ਆਖਣ ਲੱਗੇ ਫਿਰ ਜਾਣਾ ਕਿੱਧਰ ਹੈ? ਇੱਥੇ ਡੇਰੇ ਲਾ ਲਈਏ। ਵੈਦ ਦਾ ਕੰਮ ਹੁੰਦਾ ਹੈ ਜਿੱਥੇ ਰੋਗੀ ਹੋਵੇ ਉੱਥੇ ਡੇਰੇ ਲਾ ਲੈਂਦਾ ਹੈ। ਨਹਿਰ ਦੇ ਕੰਢੇ ਤੇ ਬੈਠ ਗਏ। ਦੋ ਦਿਨ ਟਾਹਲੀਆਂ ਦੇ ਪੱਤੇ ਅਤੇ ਨਹਿਰ ਦਾ ਪਾਣੀ ਛੱਕ ਕੇ ਲੰਘਾਏ ਕੜਾਕੇ ਦੇ ਵਿੱਚ। ਤੀਸਰੇ ਦਿਨ ਭੋਜਨ ਆਇਆ, ਕਿਉਂਕਿ ਸਾਧੂ ਮਹਾਤਮਾ ਦਾ ਇਸ ਤਰ੍ਹਾਂ ਦਾ ਜੀਵਨ ਹੁੰਦਾ ਹੈ, ਜਥਾ ਲਾਭ ਤਥਾ ਸੰਤੁਸ਼ਟ। ਜੇ ਆ ਲਿਆ ਛੱਕ ਲਿਆ ਤਾਂ ਵੀ ਭਲਾ, ਜੇ ਨਾ ਆ ਗਿਆ ਤਾਂ ਵੀ ਭਲਾ। ਤਾਂ ਜਦ ਭੋਜਨ ਛੱਕ ਰਹੇ ਸਨ, ਕੁਝ ਵੀਰ ਨਹਿਰ ਦੇ ਵਿੱਚ ਨਹਾਉਣ ਵਾਸਤੇ ਗਏ। ਉਹਨਾਂ ਦੇ ਵਿੱਚ ਭਾਈ ਹਰਭਜਨ ਸਿੰਘ ਜੀ ਦੇ ਭਰਾ ਡਾਕਟਰ ਗੁਰਬਚਨ ਸਿੰਘ ਜੀ ਵੀ ਸਨ। ਇਹਨਾਂ ਨੇ ਮਖੌਲ ਕੀਤਾ, ਆਖਣ ਲੱਗੇ ਉਹਨਾਂ ਨੇ ਫਕੀਰੀਆਂ ਕਾਹਦੀਆਂ ਕਰਨੀਆਂ ਹਨ ਜਿਨ੍ਹਾਂ ਨੇ ਧੜੀ ਭੋਜਨ ਦੀ ਛਕਣੀ ਹੈ, ਉਹਨਾਂ ਨੇ ਕੀ ਸਾਧਨਾ ਕਰਨੀ। ਅੱਗੋਂ ਮਹਾਤਮਾ ਨੇ ਕਿਹਾ ਸੰਤ ਮਨਸ਼ਾ ਸਿੰਘ ਜੀ ਨੇ ਕਿ ਘੱਟ ਵਸੇ ਚਰਨਾਰ ਬਿੰਦ, ਰਸਨਾ ਜਪੇ ਗੋਪਾਲ, ਨਾਨਕ ਸੋ ਪ੍ਰਭ ਸਿਮਰਿਆ ਤਿਸ ਦੇਹੀ ਕਉ ਪਾਲ। ਕਿ ਸਿਮਰਨ ਕਰਨਾ ਹੈ, ਭਜਨ ਕਰਨਾ ਹੈ, ਸੇਵਾ ਕਰਨਾ ਹੈ, ਦੇਹੀ ਨੂੰ ਤਾਂ ਸੰਭਾਲਣਾ ਪੈਂਦਾ ਹੈ ਨਾ, ਸਰੀਰ ਨੂੰ ਤਾਂ ਸੰਭਾਲਣਾ ਪੈਂਦਾ ਹੈ। ਤਾਂ ਆਖਣ ਲੱਗੇ ਡਾਕਟਰ ਗੁਰਬਚਨ ਸਿੰਘ ਜੀ ਕਿ ਐ ਸਾਧਾ ਕਿਉਂ ਜੱਕੜ ਛੱਡਦਾ ਹੈ? ਡਾਕਟਰਾਂ ਨੇ ਬੰਦੇ ਦੀ ਨਾੜ ਨਾੜ ਫੋਲ ਛੱਡੀ ਹੈ, ਬੜੇ ਆਪਰੇਸ਼ਨ ਕੀਤੇ ਹਨ, ਕੋਈ ਅੰਦਰ ਚਰਨ ਕਮਲ ਨਹੀਂ ਹੁੰਦੇ, ਕੋਈ ਦਸਵਾਂ ਦੁਆਰ ਨਹੀਂ ਹੁੰਦਾ, ਕੋਈ ਅਨਹਦ ਦੇ ਸ਼ਬਦ ਦੇ ਵਾਜੇ ਨਹੀਂ ਵੱਜਦੇ। ਡਾਕਟਰਾਂ ਨੇ ਨਹੀਂ ਦੇਖੇ ਕਿਧਰੇ। ਤਾਂ ਮਹਾਤਮਾ ਪੂਰਨ ਸਨ, ਭਾਵੇਂ ਸੰਸਾਰ ਦੇ ਵਿੱਚ ਅਧੂਰਿਆਂ ਦੀ ਬਹੁਤਾਤ ਹੁੰਦੀ ਹੈ, ਪਰ ਇਹ ਵੀ ਨਹੀਂ ਆਪਾਂ ਕਹਿ ਸਕਦੇ ਵੀ ਪੂਰੇ ਹੁੰਦੇ ਹੀ ਨਹੀਂ ਹਨ, ਇਸ ਤਰ੍ਹਾਂ ਨਹੀਂ ਕਹਿ ਸਕਦੇ। ਹੈਨ ਵਿਰਲੇ ਨਾ ਹੀ ਘਣੇ, ਫੈਲ ਫੱਕੜ ਸੰਸਾਰ। ਪੂਰਿਆਂ ਦੇ ਤਾਂ ਦਰਸ਼ਨ ਕਰਕੇ ਹੀ ਨਾਮ ਚੇਤਾ ਆ ਜਾਂਦਾ ਹੈ। ਜਿਨ੍ਹਾਂ ਦਿਸੰਦੜਿਆਂ ਦੁਰਮਤ ਵੰਝੈ, ਉਹਨਾਂ ਦਾ ਦਰਸ਼ਨ ਕਰਕੇ ਖੋਟੀ ਮਤ ਭੱਜ ਜਾਂਦੀ ਹੈ। ਮਿੱਤਰ ਸਾਡੜੇ ਸੇਈ, ਹਉ ਢੁੰਡੇਂਦੀ ਜੱਗ ਸਬਾਇਆ, ਜਨ ਨਾਨਕ ਵਿਰਲੇ ਕੇਈ। ਆਖਣ ਲੱਗੇ ਜੇਕਰ ਤੂੰ ਇਹ ਦਰਸ਼ਨ ਕਰਨੇ ਹਨ ਤਾਂ ਕੱਲ੍ਹ ਨੂੰ ਅੰਮ੍ਰਿਤ ਵੇਲੇ 2 ਵਜੇ ਆ ਜਾਵੀਂ, ਕਰਵਾ ਦਿਆਂਗੇ। ਦਿਆਲ ਹੋ ਗਏ ਨਾ, ਕਿਉਂਕਿ ਸਾਧੂਆਂ ਦਾ ਪਤਾ ਨਹੀਂ ਹੁੰਦਾ ਵੀ ਉਹਨੇ ਕਿਹੜੀ ਗੱਲ 'ਤੇ ਦਿਆਲ ਹੋ ਜਾਣਾ ਹੁੰਦਾ ਹੈ। ਕਈ ਵਾਰੀ ਬੰਦੇ ਦੇ ਬੜੇ ਬੜੇ ਗੁਣ ਹੁੰਦੇ ਹਨ, ਉਹਨਾਂ ਨੂੰ ਵੇਖ ਕੇ ਕਿਰਪਾ ਕਰ ਦਿੰਦੇ ਹਨ, ਕਈ ਵਾਰੀ ਕਿਸੇ ਦੇ ਔਗਣਾਂ ਵੱਲ ਵੇਖ ਕੇ ਵੀ ਤਰਸ ਪੈ ਜਾਂਦਾ ਹੈ ਉਹਨਾਂ ਨੂੰ। ਜਿਵੇਂ ਗਣਕਾ ਦੇ ਸੰਬੰਧ ਦੇ ਵਿੱਚ ਆਇਆ ਹੈ ਨਾ ਕਿ ਦੁਰਮਤ ਦੇਖ ਦਿਆਲ ਹੋਏ, ਉਹਨਾਂ ਵੇਖਿਆ ਵੀ ਵਿਚਾਰੀ ਕਿੱਥੇ ਪਾਪਾਂ ਦੇ ਵਿੱਚ ਫਸੀ ਹੋਈ ਹੈ, ਦਇਆ ਆ ਗਈ, ਤਰਸ ਆ ਗਿਆ। ਲੈ ਰਾਮ ਰਾਮ ਜਪਿਆ ਕਰ, ਤੋਤੇ ਨੂੰ ਜਪਾਇਆ ਕਰ। ਇਸ ਦੀਆਂ ਵੀ ਗੱਲਾਂ ਬਾਤਾਂ ਦੇਖ ਕੇ ਨਾ ਡਾਕਟਰ ਗੁਰਬਚਨ ਸਿੰਘ ਜੀ ਦੀਆਂ ਇਹਨਾਂ ਨੂੰ ਦਇਆ ਆ ਗਈ। ਸੰਤ ਮਨਸ਼ਾ ਸਿੰਘ ਜੀ ਨੂੰ ਆਖਣ ਲੱਗੇ ਜੇ ਕੁਝ ਪ੍ਰਾਪਤੀ ਕਰਨੀ ਹੈ ਤਾਂ ਅੰਮ੍ਰਿਤ ਵੇਲੇ 2 ਵਜੇ ਆ ਜਾਵੀਂ। ਜਦ ਗਏ ਕੇਸੀ ਇਸ਼ਨਾਨ ਕਰਕੇ 2 ਵਜੇ ਅੰਮ੍ਰਿਤ ਵੇਲੇ, ਸੰਤ ਮਨਸਾ ਸਿੰਘ ਜੀ ਨੇ ਡਾਕਟਰ ਗੁਰਬਚਨ ਸਿੰਘ ਦੇ ਸਿਰ ਤੇ ਹੱਥ ਰੱਖਿਆ। ਹੱਥ ਰੱਖਦਿਆਂ ਸਾਰੀ ਕਪਾਟ ਖੋਲ੍ਹ ਦਿੱਤੇ। ਦਸਵੇਂ ਦੁਆਰ ਦੇ ਵੀ ਦਰਸ਼ਨ ਕਰਵਾ ਦਿੱਤੇ, ਚਰਨ ਕਮਲਾਂ ਦੇ ਵੀ ਦਰਸ਼ਨ ਕਰਵਾ ਦਿੱਤੇ, ਅਨਹਦ ਬਾਣੀ ਵੀ ਸੁਣਾ ਦਿੱਤੀ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ। ਜਿਹੜੇ ਬਚਨ ਆਉਂਦੇ ਹਨ, ਹਿਰਦੈ ਹਰ 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 ਧੁਨ ਉਪਜੀ, ਹਰ ਜਪੀਏ ਮਸਤਕ ਭਾਗ ਜੀਓ, ਉਹ ਸਾਰਾ ਕੁਝ ਵਿਖਾਲ ਦਿੱਤਾ। ਜਦ ਹੱਥ ਚੁੱਕਿਆ ਫਿਰ ਉਸੇ ਤਰ੍ਹਾਂ ਦੀ ਅਵਸਥਾ ਬਣ ਗਈ, ਕਿਉਂਕਿ ਉਹਨਾਂ ਨੇ ਆਪਣੀ ਭਗਤੀ ਦੇ ਬਲ ਕਰਕੇ ਵਿਖਾਇਆ ਸੀ। ਆਖਣ ਲੱਗੇ, ਜੇ ਸਦਾ ਵਾਸਤੇ ਇਹ ਰਸ ਮੰਨਣਾ ਚਾਹੁੰਦੇ ਹੋ, ਸਦਾ ਵਾਸਤੇ ਇਹ ਅਵਸਥਾ ਮੰਨਣਾ ਚਾਹੁੰਦੇ ਹੋ, ਫਿਰ ਭਜਨ ਕਰੋ, ਸਿਮਰਨ ਕਰੋ, ਸਦਾ ਵਾਸਤੇ ਇਹ ਅਵਸਥਾ ਵੀ ਮਿਲ ਜਾਵੇਗੀ, ਲਗਾਤਾਰ ਵੀ ਇਹ ਅਵਸਥਾ ਬਣ ਜਾਵੇਗੀ। ਇਸ ਤਰੀਕੇ ਦੇ ਨਾਲ ਸਾਧ ਸੰਗਤ ਜੀ, ਪਰ ਸੁਚੇਤ ਰਹਿਣ ਦੀ ਜ਼ਰੂਰਤ ਹੈ। ਕਈ ਡੰਬੀ ਪਖੰਡੀ ਵੀ ਹੁੰਦੇ ਹਨ, ਐਵੇਂ ਕੰਨਾਂ ਵਿੱਚ ਉਂਗਲਾਂ ਜੀਆਂ ਦੇ ਕੇ ਕਹਿ ਦਿੰਦੇ ਹਨ, ਲਓ ਤੁਹਾਨੂੰ ਵਾਜੇ ਸੁਣਾ ਦਿੱਤੇ ਹਨ। ਬੜੀਆਂ ਦੁਕਾਨਾਂ ਖੁੱਲੀਆਂ ਹੋਈਆਂ ਹਨ, ਉਹਨਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਅੱਖਾਂ ਨੂੰ ਬੰਦ ਕਰਕੇ ਐਵੇਂ ਤਾਰੇ ਜੇ ਵਿਖਾਲ ਦੇਣਗੇ, ਆਖਣਗੇ ਲਓ ਤੁਹਾਨੂੰ ਜੋਤ ਵਿਖਾਲ ਦਿੱਤੀ ਹੈ, ਇਸ ਤਰ੍ਹਾਂ ਨਹੀਂ ਜੋਤਾਂ ਦਿਖਦੀਆਂ, ਇਸ ਤਰ੍ਹਾਂ ਨਹੀਂ ਅਨਹਦ ਦੇ ਵਾਜੇ ਸੁਣਦੇ। ਇਹ ਬੜੀ ਵੱਡੀ ਬਰਕਤ ਦੀ ਗੱਲ ਹੁੰਦੀ ਹੈ। ਲੋਕ ਗੁੰਮਰਾਹ ਹੋ ਜਾਂਦੇ ਹਨ, ਗੁੰਮਰਾਹ ਵੀ ਨਹੀਂ ਹੋਣਾ ਆਪਾਂ, ਪਰ ਇਹ ਵੀ ਗੱਲ ਹੈ ਕਿ ਸਾਧੂ ਮਹਾਤਮਾ ਹੁੰਦੇ ਜ਼ਰੂਰ ਹਨ, ਬੀਜ ਨਾਸ਼ ਨਹੀਂ ਹੁੰਦਾ ਕਿਸੇ ਵੀ ਚੀਜ਼ ਦਾ, ਪੂਰੇ ਹੁੰਦੇ ਜ਼ਰੂਰ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ, ਸੱਚੇ ਪਾਤਸ਼ਾਹ, ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਜਿਸ ਤਰੀਕੇ ਦੇ ਨਾਲ ਸਾਨੂੰ ਇਹ ਬਚਨ ਦੁਆਰਾ ਸਮਝਾ ਰਹੇ ਹਨ, ਆਓ ਪਿਆਰ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰਦਿਆਂ ਹੋਇਆਂ ਇੱਕ ਵਾਰੀ ਸਾਰੀ ਸੰਗਤ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।
ਸੋਹੀ ਮਹੱਲਾ ਪੰਜਵਾ, ਗੁਰ ਕਾ ਬਚਨ ਹਿਰਦੈ ਧਿਆਨ ਧਾਰੀ।
ਸਤਿਗੁਰੂ ਜੀ ਫਰਮਾਉਂਦੇ ਹਨ ਕਿ ਗੁਰੂ ਦੇ ਬਚਨਾਂ ਦੁਆਰਾ ਮੈਂ ਆਪਣੇ ਹਿਰਦੇ ਦੇ ਵਿੱਚ ਆਪਣਾ ਧਿਆਨ ਲੈ ਕੇ ਜਾਂਦਾ ਹਾਂ, ਹਿਰਦੇ ਦੇ ਵਿੱਚ ਆਪਣਾ ਧਿਆਨ ਟਿਕਾਉਂਦਾ ਹਾਂ। ਜਗਿਆਸੂ ਰੂਪ ਹੋ ਕੇ ਸਮਝਾ ਰਹੇ ਹਨ, ਮਨ ਹਮੇਸ਼ਾ ਬਾਹਰ ਮੁਖ ਰਹਿੰਦਾ ਹੈ, ਕੰਨਾਂ ਦੁਆਰਾ, ਅੱਖਾਂ ਦੁਆਰਾ, ਨਾਸ਼ਕਾਂ ਦੁਆਰਾ, ਰਸਨਾਂ ਦੁਆਰਾ ਹਮੇਸ਼ਾ ਬਾਹਰ ਮੁਖ ਰਹਿੰਦਾ ਹੈ, ਬਾਹਰ ਦੌੜਾਂ ਲਗਾਉਂਦਾ ਰਹਿੰਦਾ ਹੈ। ਆਤਮਕ ਰਸ ਮਾਨਣਾ ਹੈ, ਪ੍ਰਸੰਨਤਾ ਪ੍ਰਾਪਤ ਕਰਨੀ ਹੈ ਮਾਲਕ ਦੀ, ਇਸ ਨੂੰ ਫਿਰ ਅੰਤਰਮੁਖ ਕਰਨਾ ਪੈਂਦਾ ਹੈ, ਇਸ ਨੂੰ ਮੋੜਨਾ ਪੈਂਦਾ ਹੈ। ਭਾਈ ਵੀਰ ਸਿੰਘ ਜੀ ਨੇ ਲਿਖਿਆ ਹੈ, ਮੋੜ ਨੈਣਾ ਦੀ ਵਾਗ ਰੇ ਮਨਾ, ਮੋੜ ਨੈਣਾ ਦੀ ਵਾਗ। ਇਹ ਜਿਹੜੇ ਖੁੱਲ੍ਹੇ ਛੱਡੇ ਹੋਏ ਹਨ, ਇਹਨਾਂ ਦੀਆਂ ਵਾਗਾਂ ਮੋੜ, ਇਹਨਾਂ ਨੂੰ ਅੰਤਰਮੁਖ ਕਰ। ਜਿਹੜੇ ਸੁੱਖ ਤੋਂ ਬਾਹਰੋਂ ਪ੍ਰਤੀਤ ਕਰਦਾ ਹੈ, ਜਦ ਅੰਦਰ ਦਾ ਸੁੱਖ ਪ੍ਰਾਪਤ ਹੋ ਗਿਆ, ਉਹ ਤਾਂ ਕਾਂ ਦੇ ਵਿਸ਼ਟਾ ਦੀ ਨਿਆਈ ਤੈਨੂੰ ਪ੍ਰਤੀਤ ਹੋਣਗੇ। ਕਾਂ ਗੰਦਗੀ ਖਾਂਦਾ ਹੈ ਨਾ, ਉਸਦੀ ਵੀ ਜਿਹੜੀ ਅੱਗੇ ਗੰਦਗੀ ਹੁੰਦੀ ਹੈ, ਕਿੰਨੀ ਭੈੜੀ ਚੀਜ਼ ਹੈ। ਇਹ ਔਗਣ ਫਿਰ ਇਸ ਤਰੀਕੇ ਦੇ ਨਾਲ ਪ੍ਰਤੀਤ ਹੋਣਗੇ, ਜਿਨ੍ਹਾਂ ਤੋਂ ਤੂੰ ਬਹੁਤ ਪ੍ਰਭਾਵਿਤ ਹੈ। ਮੋੜ ਨੈਣਾ ਦੀ ਵਾਗ ਰੇ ਮਨਾ, ਮੋੜ ਨੈਣਾ ਦੀ ਵਾਗ, ਇਹ ਹਰੀਹਾਰੇ ਫਸ ਫਸ ਜਾਂਦੇ ਰੂਪ ਫਬਨ ਦੇ ਫਾਗ, ਵੇ ਮਨਾ ਮੋੜ ਨੈਣਾ ਦੀ ਵਾਗ। ਔਰ ਧੰਨ ਦਸਵੇਂ ਪਾਤਸ਼ਾਹ ਦੇ ਇੱਕ ਸਮਕਾਲੀ ਕਵੀ ਦੇ ਵੀ ਬਚਨ ਹਨ ਕਿ ਮਨ ਲੋਚੇ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਹੋੜੀ ਹੈ। ਇਸ ਨੂੰ ਕਿਵੇਂ ਹੋੜਿਆ ਜਾ ਸਕਦਾ ਹੈ, ਕਿਵੇਂ ਮੋੜਿਆ ਜਾ ਸਕਦਾ ਹੈ? ਸ਼ਬਦ ਦਾ ਅਭਿਆਸ ਕਰਕੇ, ਸ਼ਬਦ ਦੁਆਰਾ, ਗੁਰੂ ਦੇ ਬਚਨਾਂ ਦੁਆਰਾ। ਬਾਣੀ ਪੜ੍ਹ ਲਓ, ਕੀਰਤਨ ਕਰ ਲਓ, ਕੀਰਤਨ ਸੁਣ ਲਓ, ਕਥਾ ਕਰ ਲਓ, ਕਥਾ ਸੁਣ ਲਓ, ਜਾਂ ਫਿਰ ਸਿੱਧਾ ਨਾਮ ਸਿਮਰਨ ਕਰ ਲਓ, ਇੱਕ ਹੀ ਗੱਲ ਹੈ, ਫਰਕ ਨਹੀਂ ਹੈ ਕੋਈ। ਇਹ ਜਿਹੜਾ ਤੁਸੀਂ ਸੁਣ ਰਹੇ ਹੋ ਨਾ, ਇਹ ਵੀ ਇੱਕ ਸਿਮਰਨ ਹੈ, ਯਾਦ ਹੈ, ਐਵੇਂ ਨਹੀਂ ਸਮਝਣਾ ਇਸ ਨੂੰ। ਇਹ ਵੀ ਸਿਮਰਨ ਹੋ ਰਿਹਾ ਹੈ, ਮਨ ਅੰਤਰਮੁਖ ਹੋ ਰਿਹਾ ਹੈ। ਮੂਲ ਰੂਪ ਦੇ ਵਿੱਚ ਭਾਵੇਂ ਨਾਮ ਨਾਮ ਹੀ ਹੈ, ਪਰ ਬਾਕੀ ਸਾਧਨਾਂ ਦੇ ਵਿੱਚ ਵੀ ਨਾਮ ਸਮਲਿਤ ਹੈ, ਮਿਲਿਆ ਹੋਇਆ ਹੈ। ਕਹਿੰਦੇ ਗੁਰੂ ਦੇ ਬਚਨਾਂ ਦੁਆਰਾ ਮੈਂ ਆਪਣੇ ਹਿਰਦੇ ਦੇ ਵਿੱਚ ਧਿਆਨ ਧਾਰਦਾ ਹਾਂ। ਗੁਰੂ ਦੇ ਬਚਨਾਂ ਦੇ ਵਿੱਚ ਬੜੀ ਵੱਡੀ ਪਾਵਰ ਹੈ, ਬੰਦੇ ਦੇ ਬਾਹਰ ਮੁੱਖ ਮਨ ਨੂੰ ਮੋੜ ਕੇ ਅੰਤਰਮੁੱਖ ਕਰ ਦਿੰਦਾ ਹੈ ਗੁਰੂ ਦਾ ਸ਼ਬਦ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਜੈਸੇ ਹੀਰਾ ਹਾਥ ਮੋ ਤਨਕ ਸੋ ਦਿਖਾਈ ਦੇਤ, ਮੋੜ ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ, ਜੈਸੇ ਹੁੰਡੇ ਲਾਰ ਬਾਂਧੇ ਲਾਗਤ ਨ ਭਾਰ, ਕਛੂ ਆਗੇ ਜਾਏ ਤੇ ਪਾਈਅਤ ਲਛਮੀ ਅਪਾਰ ਜੀ, ਜੈਸੇ ਵੱਟ ਬੀਜ ਅਤ ਸੂਖਮ ਸਰੂਪ ਹੋਤ, ਬੋਏ ਸੇ ਵਿਬਦ ਕਰੇ ਬਿਰਖਾ ਵਿਸਥਾਰ ਜੀ, ਤੈਸੇ ਗੁਰਬਚਨ ਸਚਨ ਗੁਰਸਿੱਖਨ ਮੈਂ, ਜਾਨੀਐ ਮਹਾਤਮ ਗਏ ਹੀ ਹਰ ਦੁਆਰ ਜੀ। ਪਹਿਲੇ ਪਹਿਲ ਰਸ ਨਹੀਂ ਆਉਂਦਾ, ਪਹਿਲੇ ਪਹਿਲ ਕੁਝ ਪਤਾ ਨਹੀਂ ਚੱਲਦਾ, ਪਰ ਜਿਹੜਾ ਲਗਾਤਾਰ ਅਭਿਆਸ ਕਰਦਾ ਹੈ, ਫਿਰ ਮਾਲਕ ਦੀ ਕਿਰਪਾ ਵਰਤਦੀ ਹੈ। ਕਹਿੰਦੇ ਗੁਰੂ ਦੇ ਬਚਨਾਂ ਦੁਆਰਾ, ਗੁਰੂ ਦੀ ਬਾਣੀ ਦੁਆਰਾ, ਗੁਰੂ ਦੇ ਸ਼ਬਦ ਦੁਆਰਾ ਮੈਂ ਆਪਣੇ ਹਿਰਦੇ ਦੇ ਵਿੱਚ ਧਿਆਨ ਧਾਰਦਾ ਹਾਂ।
ਰਸਨਾ ਜਾਪ ਜਪੋ ਬਨਵਾਰੀ,
ਉਹ ਜੋ ਸੰਸਾਰ ਰੂਪੀ ਬਨ ਨੂੰ ਉਸ ਦੀ ਪਾਲਣਾ ਕਰਨ ਵਾਲਾ ਮਾਲੀ ਰੂਪ ਵਾਹਿਗੁਰੂ ਪਰਮੇਸ਼ਰ ਹੈ, ਇਹ ਜਗਵਾੜੀ ਮੇਰਾ ਪ੍ਰਭ ਮਾਲੀ, ਸਦਾ ਸੰਭਾਲੇ ਕੋ ਨਾ ਹੀ ਖਾਲੀ। ਐਸਾ ਜਿਹੜਾ ਕਹਿੰਦੇ ਦਾਤਾ ਵਾਹਿਗੁਰੂ ਪਰਮੇਸ਼ਰ ਹੈ, ਉਸਦਾ ਨਾਮ ਮੈਂ ਰਸਨਾ ਦੇ ਨਾਲ ਜਪੋ ਜਪਦਾ ਹਾਂ।
ਸਫਲ ਮੂਰਤ ਦਰਸ਼ਨ ਬਲਿਹਾਰੀ,
ਕਹਿੰਦੇ ਐਸੇ ਗੁਰੂ ਦਾ ਜੋ ਸਰੂਪ ਹੈ, ਉਸ ਦੀ ਜੋ ਮੂਰਤ ਹੈ, ਉਹ ਸਫਲ ਦਰਸ਼ਨ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਦਰਸ਼ਨ ਸਫਲ ਦਰਸ਼ਨ ਹੈ। ਭਾਵੇਂ ਦੇਹ ਦਾ ਹੀ ਦਰਸ਼ਨ ਕਰੀਏ, ਭਾਵੇਂ ਪ੍ਰਤੱਖ ਰੂਪ ਸਰੂਪ ਦਾ ਹੀ ਦਰਸ਼ਨ ਕਰੀਏ, ਨਿਰਗੁਣ ਦਾ ਨਾਮ ਹੀ ਕਰੀਏ, ਤਾਂ ਵੀ ਬਹੁਤ ਝੋਲੀਆਂ ਭਰਦੀਆਂ ਹਨ, ਬਹੁਤ ਕੁਝ ਮਿਲਦਾ ਹੈ। ਬਲਹਾਰ ਜਾਂਦੇ ਹਾਂ, ਸਦਕੇ ਜਾਂਦੇ ਹਾਂ।
ਚਰਨ ਕਮਲ ਮਨ ਪ੍ਰਾਣ ਆਧਾਰੀ,
ਗੁਰੂ ਦੇ ਚਰਨ ਕਮਲਾਂ ਨੂੰ ਮਨ ਅਤੇ ਪ੍ਰਾਣਾਂ ਦਾ ਮੈਂ ਆਧਾਰ ਬਣਾਇਆ ਹੈ।
ਰਹਾਓ,
ਵਿਸ਼ਰਾਮ ਦੇ ਕੇ ਉਪਦੇਸ਼ ਕਰਦੇ ਹਨ।
ਸਾਧ ਸੰਗ ਜਨਮ ਮਰਨ ਨਿਵਾਰੀ,
ਸਾਧ ਸੰਗਤ ਦੁਆਰਾ ਕਹਿੰਦੇ ਜਨਮ ਮਰਨ ਜੋ ਹੈ ਉਹ ਨਿਵਿਰਤ ਹੋ ਜਾਂਦਾ ਹੈ, ਜਿਹੜੇ ਸਾਧ ਸੰਗਤ ਕਰਦੇ ਹਨ, ਚੰਗੀ ਮਤ ਸੁਣਦੇ ਰਹਿੰਦੇ ਹਨ, ਸੁਣਦੇ ਰਹਿੰਦੇ ਹਨ। ਕਿਉਂਕਿ ਜੈਸੀ ਸੰਗਤ ਤੈਸੀ ਰੰਗਤ, ਜੇ ਮਾੜੀ ਸੰਗਤ ਕਰਦੇ ਰਹਾਂਗੇ, ਦਿਲ ਦਿਮਾਗ ਦੇ ਉੱਪਰ ਉਸ ਤਰ੍ਹਾਂ ਦਾ ਪ੍ਰਭਾਵ ਪਿਆ ਰਹੇਗਾ, ਉਸ ਤਰ੍ਹਾਂ ਦੀ ਛਾਪ ਪਈ ਰਹੇਗੀ। ਤਾਂ ਰਹਿਤ ਨਾਮਿਆਂ ਦੇ ਵਿੱਚ ਧੰਨ ਦਸਵੇਂ ਪਾਤਸ਼ਾਹ ਨੇ ਐਸਾ ਹਦਾਇਤ ਕਰ ਦਿੱਤੀ, ਪ੍ਰਾਤਹ ਕਾਲ ਸਤਸੰਗ ਨਾ ਜਾਵੇ, ਤਨਖਾਹਦਾਰ ਉਹ ਵੱਡਾ ਕਹਾਵੇ। ਰੋਜ਼ ਸੰਗਤ ਦੇ ਵਿੱਚ ਜਾਣਾ ਚਾਹੀਦਾ ਹੈ, ਤਾਂ ਕਿ ਸਾਡੇ ਦਿਲ ਦਿਮਾਗ ਦੇ ਉੱਪਰ ਗੁਰਮਤਿ ਦੀ ਛਾਪ ਪਈ ਰਹੇ, ਗੁਰੂ ਦੀ ਸੋਝੀ ਬਣੀ ਰਹੇ। ਢਿੱਲ ਪਾ ਦਈਏ, ਫਿਰ ਸਹਿਜੇ ਸਹਿਜੇ ਮਨ ਜਿਹੜਾ ਹੈ ਨਾ, ਉਲਟ ਪਾਸੇ ਚੱਲਦਾ ਹੈ। ਔਰ ਕਹਿੰਦੇ ਇਸ ਤਰ੍ਹਾਂ ਸਾਧ ਸੰਗਤ ਦੁਆਰਾ, ਗੁਰੂ ਦੀ ਸੰਗਤ ਦੁਆਰਾ, ਸਤਪੁਰਸ਼ਾਂ ਦੀ ਸੰਗਤ ਦੁਆਰਾ ਜਨਮ ਮਰਨ ਦੀ ਨਿਵਿਰਤੀ ਹੋ ਜਾਂਦੀ ਹੈ।
ਅੰਮ੍ਰਿਤ ਕਥਾ ਸੁਣ ਕਰਨ ਆਧਾਰੀ।
ਜੋ ਪਰਮੇਸ਼ਰ ਦੀ ਅੰਮ੍ਰਿਤ ਰੂਪ ਮੌਤ ਤੋਂ ਰਹਿਤ ਕਰ ਦੇਣ ਵਾਲੀ ਕਥਾ ਹੈ, ਜਿਸ ਨੂੰ ਸਭ ਤੋਂ ਉੱਤਮ ਦਰਜਾ ਦਿੱਤਾ ਗਿਆ ਹੈ, ਸਭ ਤੇ ਉੱਤਮ ਹਰ ਕੀ ਕਥਾ। ਕਹਿੰਦੇ ਐਸੀ ਜੋ ਕਥਾ ਹੈ ਉਹ ਸੁਣ ਕੇ ਮੈਂ ਆਪਣੇ ਕੰਨਾਂ ਦਾ ਆਧਾਰ ਬਣਾਇਆ ਹੈ।
ਕਾਮ ਕ੍ਰੋਧ ਲੋਭ ਮੋਹ ਤਜਾਰੀ।
ਕਹਿੰਦੇ ਫਿਰ ਗੁਰੂ ਦੀ ਕਿਰਪਾ ਦੇ ਨਾਲ ਇਹ ਜਿਹੜੇ ਔਗਣ ਹਨ, ਜਿਨ੍ਹਾਂ ਕਰਕੇ ਬੜੇ ਬੜੇ ਸੰਸਾਰ ਦੇ ਲੋਕ ਖੱਜਲ ਖੁਆਰ ਹੁੰਦੇ ਹਨ, ਕਾਮ ਕ੍ਰੋਧ ਲੋਭ ਮੋਹ ਆਦਿਕ, ਇਹਨਾਂ ਨੂੰ ਤਿਆਗ ਦਿੱਤਾ ਹੈ।
ਦ੍ਰਿੜ ਨਾਮ ਦਾਨ ਇਸਨਾਨ ਸੁਚਾਰੀ।
ਕਹਿੰਦੇ ਗੁਰਮਤ ਦੁਆਰਾ ਨਾਮ ਦਾਨ ਇਸ਼ਨਾਨ ਆਦਿਕ ਜਿਹੜੇ ਹਨ, ਇਹਨਾਂ ਨੂੰ ਦ੍ਰਿੜ ਕਰ ਲਿਆ ਹੈ, ਇਹਨਾਂ ਨੂੰ ਅਪਣਾ ਲਿਆ ਹੈ। ਮਾਣਯੋਗ ਮਸਕੀਨ ਸਾਹਿਬ ਜੀ ਕਿਹਾ ਕਰਦੇ ਸਨ, ਕਿਵੇਂ ਪਤਾ ਚੱਲੇ ਕਿ ਧਰਮ ਵੱਧ ਰਿਹਾ ਹੈ ਕਿ ਘੱਟ ਰਿਹਾ ਹੈ? ਕਹਿੰਦੇ ਇਹੀ ਪੈਮਾਨਾ ਹੈ, ਇਹੀ ਜ਼ਰੀਆ ਹੈ, ਇਹੀ ਤਰੀਕਾ ਹੈ। ਜਿਵੇਂ ਥਰਮਾਮੀਟਰ ਲਾ ਕੇ ਪਤਾ ਚੱਲ ਜਾਂਦਾ ਹੈ ਨਾ ਕਿੰਨਾ ਕੁ ਟੈਂਪਰੇਚਰ ਹੈ, ਕਹਿੰਦੇ ਥਰਮਾਮੀਟਰ ਲਾਉਣਾ ਚਾਹੀਦਾ ਹੈ, ਆਪਣੇ ਆਪ ਨੂੰ ਵੇਖਣਾ ਚਾਹੀਦਾ ਹੈ ਕਿ ਔਗਣ ਘੱਟ ਰਹੇ ਹਨ ਕਿ ਵੱਧ ਰਹੇ ਹਨ, ਗੁਣ ਘੱਟ ਰਹੇ ਹਨ ਕਿ ਵੱਧ ਰਹੇ ਹਨ। ਜੇ ਤਾਂ ਅੰਮ੍ਰਿਤ ਵੇਲਾ ਬਣਿਆ ਹੋਇਆ ਹੈ, ਇਸ਼ਨਾਨ ਕਰਦੇ ਹਾਂ, ਨਿਤਨੇਮ ਕਰਦੇ ਹਾਂ, ਸਿਮਰਨ ਕਰਦੇ ਹਾਂ, ਫਿਰ ਮਾਲਕ ਦੀ ਬੜੀ ਕਿਰਪਾ, ਫਿਰ ਤਾਂ ਰਹਿਮਤ, ਫਿਰ ਤਾਂ ਬੱਲੇ ਬੱਲੇ ਹੈ। ਪਰ ਜੇ ਨਾ ਅੰਮ੍ਰਿਤ ਵੇਲਾ, ਨਾ ਨਿਤਨੇਮ, ਨਾ ਸਿਮਰਨ, ਨਾ ਕੋਈ ਦਾਨ, ਫਿਰ ਸਮਝ ਲਓ ਘਾਟਾ ਹੀ ਘਾਟਾ ਹੈ। ਕਹਿੰਦੇ ਔਗਣ ਤਿਆਗ ਦਿੱਤੇ ਹਨ, ਜਿਹੜੇ ਗੁਣ ਹਨ ਉਹਨਾਂ ਨੂੰ ਦ੍ਰਿੜ ਕਰ ਲਿਆ ਹੈ, ਨਾਮ ਦਾਨ ਇਸ਼ਨਾਨ ਨੂੰ ਇਸ ਤਰ੍ਹਾਂ ਦਾ ਕਹਿੰਦੇ ਸੱਚਾ ਆਚਰਣ ਬਣ ਗਿਆ, ਆਚਾਰ ਬਣਾ ਲਿਆ।
ਕਹੋ ਨਾਨਕ ਇਹੋ ਤਤ ਵਿਚਾਰੀ।
ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮੋਹਰ ਛਾਪ ਹੇਠ ਫਰਮਾਉਂਦੇ ਹਨ, ਕਹੋ ਨਾਨਕ ਇਹ ਤਤ ਵਿਚਾਰੀ। ਕਹਿੰਦੇ ਤਤ ਦੀ ਵਿਚਾਰ ਇਹ ਹੈ, ਇਹ ਵਿਚਾਰਿਆ ਹੈ,
ਰਾਮ ਨਾਮ ਜਪ ਪਾਰ ਉਤਾਰੀ।
ਰਾਮ ਨਾਮ ਨੂੰ ਜਪ ਕੇ, ਪਰਮਾਤਮਾ ਦੇ ਨਾਮ ਨੂੰ ਜਪ ਕੇ ਹੀ ਸੰਸਾਰ ਸਮੁੰਦਰ ਦੇ ਵਿੱਚੋਂ ਪਾਰ ਉਤਾਰਾ ਹੋ ਸਕਦਾ ਹੈ। ਜੋ ਸਿਮਰਨ ਨਹੀਂ ਕਰਦੇ ਉਹ ਗੋਤੇ ਖਾਂਦੇ ਰਹਿੰਦੇ ਹਨ, ਸਿਮਰਨ ਬਚਾ ਲੈਂਦਾ ਹੈ, ਸਿਮਰਨ ਡੁੱਬਣ ਨਹੀਂ ਦਿੰਦਾ। ਕਹੋ ਨਾਨਕ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਭਗਤਾਂ ਨੇ ਵੀ ਫਰਮਾਇਆ, ਉਹਨਾਂ ਨੇ ਕਿਹਾ ਕਬੀਰ ਜਗ ਕਾਜਲ ਕੀ ਕੋਠਰੀ, ਅੰਧ ਪਰੇ ਤਿਸ ਮਾਹੇ, ਹਉ ਬਲਹਾਰੀ ਤਿੰਨ ਕਹੋ ਪੈਸ ਜੋ ਨੀਕ ਸਜਾਹੇ। ਸਿੱਧਾ ਨੇ ਕਿਹਾ ਨਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ, ਮਹਾਰਾਜ ਦੁਨੀਆ ਸਾਗਰ ਦੁੱਤਰ ਕਹੀਐ, ਕਿਉਂ ਕਰ ਪਾਈਏ ਪਾਰੋ, ਬੜਾ ਦੁਸ਼ਤਰ ਹੈ ਸੰਸਾਰ ਸਾਗਰ ਤੋਂ ਪਾਰ ਹੋਣਾ। ਰਾਤ ਹਨੇਰੀ ਘੁੰਮਣ ਘੇਰੀ, ਪਾਣੀ ਠਾਠਾ ਮਾਰੇ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਲਹਿਰਾਂ ਠਾਠਾਂ ਮਾਰਦੀਆਂ ਹਨ, ਉਹ ਕੀ ਜਾਣ ਨਿਹਾਲ ਅਸਾਡਾ ਜੋ ਰਹਿੰਦੇ ਨਦੀ ਕਿਨਾਰੇ। ਮਹਾਰਾਜ ਕਿਵੇਂ ਪਾਰ ਹੋਈਏ ਦੁਨੀਆ ਸਾਗਰ ਦੁੱਤਰ ਕਹੀਏ, ਕਿਉਂ ਕਰ ਪਾਈਏ ਪਾਰੋ, ਚਰਪਟ ਬੋਲੇ ਅਵਧੂ ਨਾਨਕ ਦਿਓ ਸੱਚਾ ਵਿਚਾਰੋ। ਮਹਾਰਾਜ ਨੇ ਕਿਹਾ ਸਿੱਧੋ ਸ਼ਬਦ ਦੀ ਟੇਕ ਲੈ ਲਓ, ਸ਼ਬਦ ਨੂੰ ਪਕੜ ਲਓ, ਸ਼ਬਦ ਦਾ ਅਭਿਆਸ ਕਰੋ। ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੇ। ਜਦ ਸੁਰਤ ਸ਼ਬਦ ਦੇ ਨਾਲ ਛੋ ਜਾਂਦੀ ਹੈ ਨਾ, ਉਦੋਂ ਫਿਰ ਕਹਿੰਦੇ ਬੰਦਾ ਸੰਸਾਰ ਦੇ ਵਿੱਚ ਰਹਿੰਦਾ ਹੋਇਆ ਨਿਰਲੇਪ ਹੋ ਜਾਂਦਾ ਹੈ, ਲਿਪਾਏ ਮਾਨ ਨਹੀਂ ਹੁੰਦਾ। ਦਿਖਾਈ ਦਿੰਦਾ ਹੈ ਸੰਸਾਰ ਦੇ ਕਾਰ ਵਿਹਾਰ ਕਰਦਾ ਪਰ ਡੁੱਬਿਆ ਹੋਇਆ ਨਹੀਂ ਹੁੰਦਾ, ਗਰਕ ਨਹੀਂ ਹੁੰਦਾ ਸੰਸਾਰ ਦੇ ਵਿੱਚ, ਨਿਰਲੇਪ ਹੋ ਜਾਂਦਾ ਹੈ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਆਓ ਜੋ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਲੜੀਵਾਰ ਪਾਵਨ ਪਵਿੱਤਰ ਫਰਮਾਨ ਹੈ, ਉਸ ਦੇ ਵੀ ਆਪਾਂ ਆਖਰੀ ਅਰਥ ਜੋ ਹਨ, ਉਸ ਦੀ ਜੋ ਵਿਚਾਰ ਹੈ ਆਪਾਂ ਸਾਂਝੀ ਕਰੀਏ, ਜੋ ਸਤਿਗੁਰੂ ਪਾਤਸ਼ਾਹ ਜੀ ਨੇ ਸਿੱਧਾਂ ਦੇ ਨਾਲ, ਯੋਗੀਆਂ ਦੇ ਨਾਲ ਵਚਨ ਵਿਲਾਸ ਕੀਤੇ ਹਨ।
ਸੋਹੀ ਮਹੱਲਾ ਪਹਿਲਾ ਘਰ ਸਤਵਾਂ, ਇੱਕ ਓਅੰਕਾਰ ਸਰਗੁਰ ਪ੍ਰਸਾਦ।
ਸੋਹੀ ਰਾਗ ਹੈ, ਉਚਾਰਨ ਕਰਤਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਹਨ। ਸਤਵੇਂ ਘਰ ਭਾਵ ਤਾਲ ਦੇ ਵਿੱਚ ਸਤਿਗੁਰੂ ਜੀ ਦਾ ਇਹ ਪਾਵਨ ਪਵਿੱਤਰ ਸ਼ਬਦ ਹੈ। ਮੂਲ ਰੂਪ ਦੇ ਵਿੱਚ ਮੰਗਲ ਕਰਦੇ ਹਨ, ਵਾਹਿਗੁਰੂ ਇੱਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ, ਪ੍ਰਾਪਤੀ ਦਾ ਸਾਧਨ ਸਤਿਗੁਰ ਦੱਸਦੇ ਹਨ, ਗੁਰੂ ਦੁਆਰਾ ਪ੍ਰਾਪਤੀ ਹੁੰਦੀ ਹੈ।
ਜੋਗ ਨਾ ਕਿੰਥਾ ਜੋਗ ਨਾ ਡੰਡਾ ਜੋਗ ਨਾ ਭਸਮ ਚੜਾਈ ਹੈ।
ਸਾਧ ਸੰਗਤ ਜੀ, ਦੀਨ ਦੁਨੀ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਕਾਸ਼ ਗੁਰਪੁਰਬ ਵੀ ਆ ਰਿਹਾ ਹੈ, ਸਤਿਗੁਰਾਂ ਨੇ ਸਾਰੇ ਜਗਤ ਦੇ ਵਿੱਚ ਵਿਜੇ ਹਾਸਲ ਕੀਤੀ, ਸ਼ਬਦ ਜਿੱਤੀ, ਸਿੱਧ ਮੰਡਲੀ ਕੀਤੋ ਸੇ ਆਪਣਾ ਪੰਥ ਨਿਰਾਲਾ। ਫਿਰ ਬਚਨ ਆਪਾਂ ਪੜ੍ਹਦੇ ਹਾਂ ਭਾਈ ਗੁਰਦਾਸ ਸਾਹਿਬ ਜੀ ਦੇ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਐਸੇ ਦੀਨ ਦਿਆਲ ਸਤਿਗੁਰੂ ਜੀ, ਕਿਉਂਕਿ ਸੰਸਾਰ ਦਾ ਕੋਈ ਵੀ ਰਹਿਬਰ ਹੈ ਉਸਨੇ ਆਪਣੀ ਉਮਤ ਨੂੰ ਚਿੰਨ੍ਹ ਦਿੱਤੇ ਹਨ। ਹਿੰਦੂ ਜਗਤ ਦੇ ਅਲੱਗ ਚਿੰਨ੍ਹ ਹਨ, ਉਹ ਜਨੇਊ ਆਦਿਕ ਪਾਉਂਦੇ ਹਨ, ਉਹਨਾਂ ਨੂੰ ਵੀ ਸਤਿਗੁਰਾਂ ਨੇ ਸਮਝਾਇਆ ਵੀ ਚਿੰਨ੍ਹ ਤੁਹਾਨੂੰ ਮੁਬਾਰਕ ਹਨ, ਪਰ ਚਿੰਨ੍ਹਾਂ ਦੇ ਪਿੱਛੇ ਜਿਹੜਾ ਰਾਜ ਹੈ ਉਸਦਾ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਦਸਵੇਂ ਪਾਤਸ਼ਾਹ ਨੇ ਸਾਨੂੰ ਚਿੰਨ੍ਹ ਦਿੱਤੇ ਹਨ, ਕਕਾਰ ਪਵਾਏ ਹਨ, ਪਰ ਨਿਰੇ ਦਿਖਾਵੇ ਮਾਤਰ ਨਹੀਂ ਹੋਣੇ ਚਾਹੀਦੇ। ਸੀਲ ਜੱਤ ਕੀ ਕੱਛ ਪੈਰ ਪਕੜਿਓ ਹਥਿਆਰਾ, ਕਿਰਪਾਨ ਪਾਨ ਧਾਰੀਅੰ ਕਰੋਰ ਪਾਪ ਟਾਰੀਅੰ, ਕੰਘਾ ਦੋਨੋਂ ਵਕਤ ਕਰ ਪਾਗ ਚੁਨੇ ਕਰ ਬੰਧਈ, ਦਾਤਨ ਨੀਤ ਕਰੇ ਨਾ ਦੁੱਖ ਪਾਵੇ ਲਾਲ ਜੀ। ਜਿਹੜੇ ਜਿਹੜੇ ਵੀ ਰਹਿਬਰਾਂ ਨੇ ਚਿੰਨ੍ਹ ਦਿੱਤੇ ਹਨ ਉਹਨਾਂ ਦੇ ਪਿੱਛੇ ਕੋਈ ਨਾ ਕੋਈ ਰਾਜ ਹੈ, ਕੋਈ ਰਮਜ ਹੈ। ਉਹਨਾਂ ਰਮਜਾਂ ਨੂੰ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਖੋਲ੍ਹ ਕੇ ਦਿਖਾ ਦਿੱਤਾ ਵੀ ਤੁਸੀਂ ਤਿੰਨ ਚਿੰਨ੍ਹ ਤਾਂ ਧਾਰਨ ਕੀਤੇ ਹਨ, ਚਿੰਨ੍ਹਾਂ ਦਾ ਖੰਡਨ ਮੰਡਨ ਨਹੀਂ ਕੀਤਾ। ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ, ਸਤਿਗੁਰਾਂ ਨੇ ਕਿਸੇ ਵੀ ਧਰਮ ਦਾ ਖੰਡਨ ਨਹੀਂ ਕੀਤਾ, ਬਲਕਿ ਉਹਨਾਂ ਨੂੰ ਸਮਝਾਇਆ ਹੈ ਕਿ ਜਿਹੜੇ ਤੁਸੀਂ ਚਿੰਨ੍ਹ ਧਾਰਨ ਕੀਤੇ ਹਨ ਉਹਨਾਂ ਦਾ ਪਿਛੋਕੜ ਕੀ ਹੈ, ਉਹਨਾਂ ਦਾ ਅਸਲ ਮੂਲ ਭਾਵ ਕੀ ਹੈ। ਇੱਥੇ ਵੀ ਸਤਿਗੁਰੂ ਜੀ ਇਹੀ ਸਮਝਾ ਰਹੇ ਹਨ।
ਜੋਗ ਨਾ ਮੁੰਦੀ ਮੂੰਡ ਮੁੰਡਾਇਆ, ਜੋਗ ਨਾ ਸਿੰਘੀ ਵਾਈਆ।
ਸਾਧ ਸੰਗਤ ਜੀ, ਜੋਗ ਦਾ ਭਾਵ ਹੈ ਜੁੜ ਜਾਣਾ, ਜੋਗੀ ਤੋਂ ਭਾਵ ਹੈ ਜਿਹੜਾ ਜੁੜ ਗਿਆ ਹੈ, ਜੋਗ ਹੋ ਜਾਣਾ, ਜੁੜ ਜਾਣਾ। ਸਤਿਗੁਰੂ ਜੀ ਕਹਿੰਦੇ ਕਿ ਤੁਹਾਡੇ ਜਿਹੜੇ ਪੁਰਾਤਨ ਮਹਾਤਮਾ ਜਨ ਹੋਏ ਹਨ, ਪਤੰਜਲੀ ਗੋਰਖ ਆਦਿਕ, ਉਹਨਾਂ ਨੇ ਤੁਹਾਨੂੰ ਇਹ ਚਿੰਨ੍ਹ ਦਿੱਤੇ ਹਨ, ਖਿੰਥਾ ਦਿੱਤੀ ਹੈ। ਖਿੰਥਾ ਦਾ ਭਾਵ ਹੈ ਕਫਣੀ, ਤੁਸੀਂ ਕਫਣੀ ਤਾਂ ਪਾਈ ਹੈ ਪਰ ਆਪਣੇ ਆਪ ਨੂੰ ਤੁਸੀਂ ਸਥਿਰ ਜਾਣ ਰਹੇ ਹੋ। ਕਫਣੀ ਦਾ ਮਤਲਬ ਹੈ ਆਪਣੇ ਆਪ ਨੂੰ ਮੁਰਦਾ ਸਮਝਣਾ। ਭਾਈ ਗੁਰਦਾਸ ਸਾਹਿਬ ਜੀ ਨੇ ਦੱਸਿਆ ਹੈ ਨਾ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਸਿੱਖ ਆਪਣੇ ਆਪ ਨੂੰ ਮੁਰਦਾ ਸਮਝੇ ਫਿਰ ਸਿੱਖੀ ਕਮਾਈ ਜਾਂਦੀ ਹੈ। ਇਹ ਸਿੱਖੀ ਦੇ ਰਾਹ ਦੇ ਉੱਪਰ ਉਹੀ ਤੁਰ ਸਕਦੇ ਹਨ ਜਿਹੜੇ ਸਿਰ ਆਪਣਾ ਤਲੀ ਦੇ ਉੱਪਰ ਧਰ ਲੈਂਦੇ ਹਨ, ਜਿਹੜੇ ਮੁਰਦਾ ਸਮਝ ਲੈਂਦੇ ਹਨ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਮਹਾਰਾਜ ਕਹਿੰਦੇ ਨਿਰੀ ਕੱਫਣੀ ਪਾਉਣ ਦੇ ਨਾਲ ਤੁਸੀਂ ਜੋਗੀ ਨਹੀਂ ਬਣ ਸਕਦੇ, ਜਿੰਨਾ ਚਿਰ ਤੱਕ ਤੁਹਾਡੇ ਅੰਦਰ ਇਹ ਭਾਵ ਨਹੀਂ ਆ ਜਾਂਦੇ ਵੀ ਅਸੀਂ ਮੁਰਦਾ ਹਾਂ। ਜੋਗ ਨਾ ਡੰਡਾ, ਡੰਡੇ ਦਾ ਭਾਵ ਹੈ ਪ੍ਰਤੀਤ। ਜਪਜੀ ਸਾਹਿਬ ਜੀ ਵਿੱਚ ਵੀ ਮਹਾਰਾਜ ਨੇ ਇਸ ਦੀ ਵਿਆਖਿਆ ਕੀਤੀ ਹੈ। ਮੁੰਦਾ ਸੰਤੋਖ ਸ਼ਰਮਪਤ ਝੋਲੀ, ਧਿਆਨ ਕੀ ਕਰੇ ਵਿਭੂਤ। ਖਿੰਥਾ ਕਾਲ ਕੁਵਾਰੀ ਕਾਇਆ ਜੁਗਤ, ਡੰਡਾ ਪ੍ਰਤੀਤ। ਡੰਡਾ ਕਿਹੜਾ? ਪ੍ਰਤੀਤ ਦਾ, ਭਰੋਸੇ ਦਾ। ਕਹਿੰਦੇ ਡੰਡੇ ਦੇ ਨਾਲ ਤੁਸੀਂ ਜੋਗੀ ਨਹੀਂ ਬਣ ਜਾਂਦੇ ਜਿੰਨਾ ਚਿਰ ਤੱਕ ਰੱਬ ਦੇ ਵਿੱਚ ਤੁਹਾਨੂੰ ਭਰੋਸਾ ਹੀ ਨਹੀਂ ਆਇਆ, ਪ੍ਰਤੀਤ ਹੀ ਨਹੀਂ ਆਈ, ਵਿਸ਼ਵਾਸ ਹੀ ਨਹੀਂ ਆਇਆ। ਜੋਗ ਨਾ ਭਸਮ ਚੜ੍ਹਾਈਐ, ਸਰੀਰ ਦੇ ਉੱਪਰ ਭਸਮ ਆਦਿਕ ਚੜ੍ਹਾਉਣ ਦੇ ਨਾਲ, ਸਵਾਹ ਮਲਣ ਦੇ ਨਾਲ ਵੀ ਜੋਗੀ ਨਹੀਂ ਬਣਿਆ ਜਾ ਸਕਦਾ।
ਜੋਗ ਨਾ ਮੁੰਦੀ ਮੂੰਡ ਮੁੜਾਇਆ, ਜੋਗ ਨਾ ਸਿੰਘੀ ਵਾਈਆ।
ਮਹਾਰਾਜ ਕਹਿੰਦੇ ਕੰਨਾਂ ਦੇ ਵਿੱਚ ਮੁੰਦਰਾਂ ਪਵਾਉਣ ਦੇ ਨਾਲ ਵੀ ਜੋਗੀ ਨਹੀਂ ਬਣਿਆ ਜਾ ਸਕਦਾ। ਮਹਾਰਾਜ ਨੇ ਤਾਂ ਸੰਤੋਖ ਦੀਆਂ ਮੁੰਦਰਾਂ ਕਹੀਆਂ ਹਨ, ਸਬਰ ਸੰਤੋਖ ਹੋਣਾ ਚਾਹੀਦਾ ਹੈ। ਮੂੰਡ ਮੁੰਡਾਇਆ, ਸਿਰ ਮੂੰਹ ਮਨਾਉਣ ਦੇ ਨਾਲ ਵੀ ਜੋਗੀ ਨਹੀਂ ਬਣਿਆ ਜਾ ਸਕਦਾ। ਜੋਗ ਨਾ ਸਿੰਘੀ ਵਾਈਐ, ਫਿਰ ਸਿੰਘੀ ਵਜਾਉਣ ਦੇ ਨਾਲ, ਜਿਹੜਾ ਪਸ਼ੂਆਂ ਦਾ ਸਿੰਘ ਆਦਿਕ ਰੱਖਿਆ ਹੁੰਦਾ ਹੈ ਉਹਨਾਂ ਨੇ ਵਜਾਉਣ ਵਾਸਤੇ, ਉਸ ਦੇ ਵਿੱਚੋਂ ਆਵਾਜ਼ ਨਿਕਲਦੀ ਹੈ। ਕਹਿੰਦੇ ਵਜਾਉਣ ਦੇ ਨਾਲ ਜੋਗੀ ਨਹੀਂ, ਜਿੰਨਾ ਚਿਰ ਤੱਕ ਅੰਦਰੋਂ ਨਾ ਸਿੰਘੀ ਵੱਜਣ ਲੱਗ ਪਵੇ, ਜਿੰਨਾ ਚਿਰ ਤੱਕ ਅੰਦਰੋਂ ਸ਼ਬਦ ਪ੍ਰਗਟ ਨਾ ਹੋ ਜਾਵੇ, ਬਾਹਰ ਦੀਆਂ ਸਿੰਘੀਆਂ ਵਜਾਈਆਂ ਕੀ ਕਰਨਗੀਆਂ। ਮਹਾਰਾਜ ਕਹਿੰਦੇ ਚਿੰਨ ਤੁਹਾਨੂੰ ਮੁਬਾਰਕ ਹਨ, ਪਰ ਜੋਗੀਓ ਤੁਸੀਂ ਅੰਤਰਮੁਖ ਹੋ ਜਾਓ, ਫਿਰ ਤੁਹਾਨੂੰ ਅਸਲ ਕਹਾਣੀ ਦਾ ਪਤਾ ਚੱਲੇਗਾ। ਮਹਾਰਾਜ ਉਹਨਾਂ ਦੇ ਕੋਲ ਗਏ ਜਿਹੜੇ ਸਾਧਨਾ ਤਾਂ ਕਰ ਰਹੇ ਸਨ ਪਰ ਅਟਕੇ ਹੋਏ ਸਨ। ਉਹਨਾਂ ਦੀਆਂ ਅਟਕਾਂ ਮਾਲਕ ਨੇ ਦੂਰ ਕੀਤੀਆਂ। ਜਿਸ ਕੀ ਅਟਕ ਤਿਸ ਤੇ ਛੁੱਟੀ, ਤੋ ਕਹਾਂ ਕਰੇ ਕੋਟ ਵਾਰ। ਅਟਕਾਂ ਕੱਢੀਆਂ ਹਨ ਮਾਲਕ ਨੇ। ਮਹਾਰਾਜ ਕਹਿੰਦੇ ਬਾਹਰ ਦੀਆਂ ਸਿੰਘੀਆਂ ਵਜਾਉਣ ਦੇ ਨਾਲ ਜੋਗੀ ਨਹੀਂ ਬਣਿਆ ਜਾ ਸਕਦਾ।
ਅੰਜਨ ਮਾਹੇ ਨਿਰੰਜਨ ਰਹੀਆ, ਜੋਗ ਜੁਗਤ ਇਵ ਪਾਈਆ।
ਅੰਜਨ ਤੋਂ ਭਾਵ ਹੈ ਸੁਰਮਾ, ਸੁਰਮੇ ਤੋਂ ਭਾਵ ਹੈ ਕਾਲਖ, ਕਾਲਖ ਤੋਂ ਭਾਵ ਹੈ ਮਾਇਆ। ਅੱਗੇ ਤੋਂ ਅੱਗੇ ਅਰਥ ਬਣਦੇ ਹਨ। ਕਹਿੰਦੇ ਸੰਸਾਰ ਦੀ ਜਿਹੜੀ ਮਾਇਆ ਦੀ ਕਾਲਖ ਹੈ ਨਾ, ਇਸ ਦੇ ਵਿੱਚ ਰਹਿ ਕੇ ਜਿਹੜਾ ਆਪਣੇ ਆਪ ਨੂੰ ਕਾਲਖ ਨਾ ਲੱਗਣ ਦੇਵੇ, ਅਸਲ ਦੇ ਵਿੱਚ ਉਹ ਜੋਗੀ ਹੈ। ਕੋਈ ਬੱਚਿਆਂ ਦੀ ਖੇਡ ਨਹੀਂ। ਵੱਡੇ ਵੱਡੇ ਅਭਿਆਸੀ ਵੀ ਮਾਇਆ ਤੋਂ ਪ੍ਰਭਾਵਿਤ ਹੋ ਜਾਂਦੇ ਹਨ। ਤਾਂ ਹੀ ਭਗਤਾਂ ਨੇ ਕਹਿ ਦਿੱਤਾ, ਕਬੀਰ ਜਗ ਕਾਜਲ ਕੀ ਕੋਠਰੀ, ਅੰਧ ਪਰੇ ਤਿਸ ਮਾਹੇ, ਹਉ ਬਲਹਾਰੀ ਤਿੰਨ ਕਹੋ, ਪੈਸ ਜੋ ਨੀਕ ਸਜਾਹੇ। ਜਿਹੜੇ ਜਗਤ ਰੂਪ ਕੱਜਲ ਦੀ ਕੋਠੜੀ ਦੇ ਵਿੱਚ ਰਹਿ ਕੇ ਮਾਇਆ ਦੀ ਕਾਲਖ ਤੋਂ ਬਚ ਗਏ, ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ। ਕਹਿੰਦੇ ਇਸ ਤਰ੍ਹਾਂ ਜੋਗੀਆਂ ਵਾਲੀ ਜੁਗਤੀ ਪ੍ਰਾਪਤ ਹੁੰਦੀ ਹੈ ਜੇ ਕਾਲਖ ਦੇ ਵਿੱਚ ਰਹਿ ਕੇ ਨਿਰਲੇਪ ਰਹਿਣ ਦੀ ਜਾਚ ਆ ਜਾਵੇ।
ਗੱਲੀ ਜੋਗ ਨਾ ਹੋਈ।
ਮਹਾਰਾਜ ਕਹਿੰਦੇ ਹੈ ਜੋਗੀਓ, ਗੱਲਾਂ ਕਰਨ ਦੇ ਨਾਲ ਕੋਈ ਜੋਗੀ ਨਹੀਂ ਬਣ ਸਕਦਾ, ਧਰਮ ਦੀਆਂ ਗੱਲਾਂ ਕਰਨ ਦੇ ਨਾਲ ਕੋਈ ਧਰਮੀ ਨਹੀਂ ਬਣ ਸਕਦਾ ਜਿੰਨਾ ਚਿਰ ਤੱਕ ਧਰਮ ਨੂੰ ਪ੍ਰੈਕਟੀਕਲ ਤਜਰਬੇ ਦੇ ਵਿੱਚ ਨਾ ਲੈ ਆਉਂਦਾ ਜਾਵੇ। ਉਨਾ ਚਿਰ ਤੱਕ ਤਾਂ ਇੱਕ ਥਿਊਰੀ ਹੈ। ਇਸ ਕਰਕੇ ਗੱਲਾਂ ਬਾਤਾਂ ਦੇ ਨਾਲ ਜੋਗੀ ਨਹੀਂ ਬਣਿਆ ਜਾ ਸਕਦਾ।
ਇੱਕ ਦ੍ਰਿਸ਼ਟ ਕਰ ਸਮਸਰ ਜਾਣ, ਜੋਗੀ ਕਹੀਐ ਸੋਈ।
ਜਿਨ੍ਹਾਂ ਦੀ ਇੱਕ ਦ੍ਰਿਸ਼ਟੀ ਹੋ ਜਾਂਦੀ ਹੈ, ਸਮਸਰ ਹੋ ਜਾਂਦੇ ਹਨ, ਸਮ ਦ੍ਰਿਸ਼ਟ ਹੋ ਜਾਂਦੇ ਹਨ, ਉਹੀ ਅਸਲ ਦੇ ਵਿੱਚ ਜੋਗੀ ਹਨ। ਜਿਨ੍ਹਾਂ ਦੇ ਅੰਦਰੋਂ ਵਿਤਕਰੇ ਮੁੱਕ ਜਾਂਦੇ ਹਨ, ਕਿਉਂਕਿ ਜਿਹੜੇ ਅਭਿਆਸ ਕਰਦੇ ਹਨ ਨਾ, ਥੋੜ੍ਹੀ ਬਹੁਤੀਆਂ ਬਰਕਤਾਂ ਜਦ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ, ਉਹ ਫਿਰ ਦੂਸਰਿਆਂ ਨਾਲੋਂ ਆਪਣੇ ਆਪ ਨੂੰ ਮਹਾਨ ਸਮਝਣ ਲੱਗ ਪੈਂਦੇ ਹਨ। ਉੱਥੇ ਫਿਰ ਬਖਸ਼ਿਸ਼ ਬੰਦ ਹੋ ਜਾਂਦੀ ਹੈ। ਇਸ ਤਰ੍ਹਾਂ ਨਹੀਂ ਹੁੰਦਾ, ਸਾਰਿਆਂ ਦੇ ਵਿੱਚ ਪਰਮਾਤਮਾ ਹੈ। ਸਭੈ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਇਕਲ ਮਾਟੀ ਕੁੰਜਰ ਚੀਟੀ ਭਾਂਜਨ ਹੈ ਬਹੁ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ। ਆਖਣ ਲੱਗੇ ਜੋ ਬ੍ਰਹਮ ਦ੍ਰਿਸ਼ਟ ਹੁੰਦੇ ਹਨ ਉਹ ਸਮ ਦ੍ਰਿਸ਼ਟ ਹੋ ਜਾਂਦੇ ਹਨ, ਤੁਸੀਂ ਅਜੇ ਸਮ ਦ੍ਰਿਸ਼ਟ ਨਹੀਂ ਹੋਏ, ਤੁਸੀਂ ਗ੍ਰਿਸ਼ਤੀਆਂ ਦੀ ਨਿੰਦਾ ਕਰਦੇ ਆ। ਮਹਾਰਾਜ ਨੇ ਕਿਹਾ ਸੀ ਨਾ, ਹੋਏ ਉਦਾਸ ਗ੍ਰਸਤ ਤਾਜ ਫਿਰ ਉਹਨੂੰ ਕਹਿ ਕਰ ਮੰਗਣ ਜਾਈ। ਨਿੰਦਿਆ ਨਾ ਕਰੋ ਕਿਸੇ ਦੀ, ਸਾਰਿਆਂ ਦੇ ਵਿੱਚ ਪਰਮਾਤਮਾ ਹੈ। ਜਿਹੜੇ ਸੰਸਰ ਹੋ ਜਾਂਦੇ ਹਨ, ਸਮ ਦ੍ਰਿਸ਼ਟ ਹੋ ਜਾਂਦੇ ਹਨ, ਉਹੀ ਅਸਲ ਦੇ ਵਿੱਚ ਜੋਗੀ ਕਹੀ ਦੇ ਹਨ, ਵਿਸ਼ਰਾਮ ਦੇ ਕੇ ਸਮਝਾਉਂਦੇ ਹਨ।
ਜੋਗ ਨਾ ਬਾਹਰ ਮੜੀ ਮਸਾਣੀ, ਜੋਗ ਨਾ ਤਾੜੀ ਲਾਈ।
ਬਾਹਰ ਮੜੀਆਂ ਮਸਾਣਾਂ ਦੇ ਵਿੱਚ ਜਾ ਕੇ ਬੈਠ ਕੇ ਉੱਥੇ ਤਾੜੀਆਂ ਲਾ ਕੇ ਸਮਾਧੀਆਂ ਲਾ ਕੇ ਕਹਿੰਦੇ ਜੋਗੀ ਨਹੀਂ ਬਣਿਆ ਜਾ ਸਕਦਾ ਜਿੰਨਾ ਚਿਰ ਤੱਕ ਨਿਰਵਿਕਲਪ ਸਮਾਧੀ ਨਾ ਲੱਗ ਜਾਵੇ। ਇੱਕ ਸਾ ਵਿਕਲਪ ਸਮਾਧੀ ਹੁੰਦੀ ਹੈ, ਸਮਾਧੀ ਦੇ ਵਿੱਚ ਵੀ ਸੰਕਲਪ ਬਣਿਆ ਰਹਿੰਦਾ ਹੈ ਕਿ ਮੈਂ ਕੋਈ ਹੋਰ ਹਾਂ, ਪਰਮਾਤਮਾ ਕੋਈ ਹੋਰ ਹੈ। ਰਸਤਾ ਚਲੋ ਬਣਦਾ ਹੈ ਥੋੜ੍ਹਾ ਬਹੁਤਾ, ਪਰ ਕਹਿੰਦੇ ਅਸਲ ਦੇ ਵਿੱਚ ਜਿੱਥੇ ਜਾ ਕੇ ਐਨ ਸੁਨ ਸਮਾਧ ਅਨਹਤ ਤਹਿ ਨਾਦ ਕਹਿਣ ਨਾ ਜਾਈ ਅਚਰਜ ਬਿਸਮਾਦ, ਨਿਰਵਿਕਲਪ ਸਮਾਧੀ ਵਿੱਚ ਨਾ ਚਲਿਆ ਜਾਵੇ। ਸਤਿਗੁਰੂ ਜੀ ਕਹਿੰਦੇ ਤਾੜੀਆਂ ਲਾਉਣ ਦੇ ਨਾਲ, ਸਮਾਧੀਆਂ ਲਾਉਣ ਦੇ ਨਾਲ, ਕਿਉਂਕਿ ਦਸਵਾਂ ਦੁਆਰ ਅਭਿਆਸੀ ਦੀ ਮੰਜ਼ਿਲ ਨਹੀਂ ਹੁੰਦੀ। ਇੱਕ ਟਿਕਾਣਾ ਜ਼ਰੂਰ ਹੁੰਦਾ ਹੈ ਪ੍ਰਾਪਤੀ ਦਾ, ਬਹੁਤ ਵੱਡਾ ਟਿਕਾਣਾ ਹੁੰਦਾ ਹੈ, ਪਰ ਇਸ ਤੋਂ ਵੀ ਅੱਗੇ ਜਾਣਾ ਹੁੰਦਾ ਹੈ ਅਭਿਆਸੀ ਨੇ। ਤਾੜੀ ਲਾਉਣ ਦੇ ਨਾਲ, ਸਮਾਧੀ ਲਾਉਣ ਦੇ ਨਾਲ ਮਹਾਰਾਜ ਕਹਿੰਦੇ ਜੋਗੀ ਨਹੀਂ ਬਣੀਦਾ।
ਜੋਗ ਨਾ ਦੇਸ ਦਸੰਤਰ ਭਵਿਆ, ਜੋਗ ਨਾ ਤੀਰਥ ਨਾਹੀ।
ਦੇਸਾਂ ਦਸ਼ੰਤਰਾਂ ਦੇ ਵਿੱਚ ਭਵਨ ਦੇ ਨਾਲ, ਰਟਨ ਕਰਨ ਦੇ ਨਾਲ ਕਹਿੰਦੇ ਜੋਗੀ ਨਹੀਂ ਬਣਿਆ ਜਾ ਸਕਦਾ, ਤੀਰਥਾਂ ਤੇ ਨਹਾਉਣ ਦੇ ਨਾਲ ਵੀ ਜੋਗੀ ਨਹੀਂ ਹੋਇਆ ਜਾ ਸਕਦਾ। ਜਿੰਨਾ ਚਿਰ ਤੱਕ ਅੰਤਰਗਤ ਤੀਰਥ ਮਲ ਨਹਾਓ, ਮਾਘ ਪੁਨੀਤ ਭਈ ਤੀਰਥ ਅੰਤਰ ਜਾਣਿਆ। ਮਹਾਰਾਜ ਕਹਿੰਦੇ ਪਵਿੱਤਰ ਹੋ ਗਿਆ ਉਹ ਜਿਹਨੇ ਅੰਦਰ ਦੇ ਤੀਰਥ ਨੂੰ ਸਮਝ ਲਿਆ, ਜਾਣ ਲਿਆ। ਚਲੋ ਬਾਹਰੋਂ ਪ੍ਰੇਰਣਾ ਮਿਲ ਸਕਦੀ ਹੈ, ਕਹਿੰਦੇ ਕੇਵਲ ਬਾਹਰ ਦੇ ਤੀਰਥਾਂ ਦੇ ਨਹਾਉਣ ਦੇ ਨਾਲ ਜੋਗੀ ਨਹੀਂ।
ਅੰਜਨ ਮਾਹਿ ਨਿਰੰਜਨ ਰਹੀਆ, ਜੋਗ ਜੁਗਤ ਏਵ ਪਾਈਆ।
ਮਾਇਆ ਦੀ ਕਾਲਖ ਦੇ ਵਿੱਚ ਰਹਿ ਕੇ ਜਿਹੜੇ ਨਿਰੰਜਨ ਮਾਇਆ ਦੀ ਕਾਲਖ ਤੋਂ ਰਹਿਤ ਹੋ ਜਾਂਦੇ ਹਨ, ਉਹੀ ਅਸਲ ਦੇ ਵਿੱਚ ਜੋਗੀਆਂ ਵਾਲੀ ਜੁਗਤੀ ਨੂੰ ਪ੍ਰਾਪਤ ਕਰਦੇ ਹਨ।
ਸਤਿਗੁਰ ਭੇਟਾ ਤਾਂ ਸਹਸਾ ਟੁੱਟਾ, ਧਾਵਤ ਵਰਜ ਰਹਾਈਆ।
ਜਦ ਕੋਈ ਕਹਿੰਦੇ ਸਤਿਗੁਰੂ ਨੂੰ ਭੇਟਦਾ ਹੈ, ਗੁਰੂ ਵਾਲਾ ਬਣਦਾ ਹੈ, ਗੁਰੂ ਦੀ ਫਿਰ ਜਦ ਕਿਰਪਾ ਹੁੰਦੀ ਹੈ, ਫਿਰ ਗੁਰੂ ਧਾਉਂਦੇ ਹੋਏ ਮਨ ਨੂੰ ਮੋੜਦਾ ਹੈ। ਆਪਣੇ ਤੌਰ ਤੇ ਭਾਵੇਂ ਬੰਦਾ ਜਿੰਨਾ ਮਰਜ਼ੀ ਜ਼ੋਰ ਲਾਈ ਜਾਵੇ, ਪਰ ਗੁਰੂ ਤੋਂ ਬਿਨਾਂ ਖੇਡ ਨਹੀਂ ਬਣਦੀ। ਸਿਰ ਉੱਪਰ ਠਾਡਾ ਗੁਰਸੂਰਾ, ਨਾਨਕ ਤਾ ਕੇ ਕਾਰਜ ਪੂਰਾ। ਵਿਖੜੇ ਦਾਓ ਲੰਘਾਵੇ ਮੇਰਾ ਸਤਿਗੁਰ, ਸੁਖ ਸਹਿਜ ਸੇਤੀ ਘਰ ਜਾਤੇ। ਵਿਖੜੇ ਥਾਵਾਂ ਤੋਂ ਕਿਸਨੇ ਲੰਘਾਉਣਾ ਹੈ ਬੰਦੇ ਨੂੰ? ਗੁਰੂ ਹੀ ਲੰਘਾ ਸਕਦਾ ਹੈ। ਕਹਿੰਦੇ ਗੁਰੂ ਨੂੰ ਭੇਟਿਆ ਜਾਵੇ, ਗੁਰੂ ਦਾ ਮਿਲਾਪ ਹੋਵੇ, ਫਿਰ ਧਾਉਂਦੇ ਹੋਏ ਮਨ ਨੂੰ, ਦੌੜਦੇ ਹੋਏ ਮਨ ਨੂੰ ਵਰਜਿਆ ਜਾ ਸਕਦਾ ਹੈ।
ਨਿਜਰ ਚੜ੍ਹੈ ਸਹਜ ਧੁਨ ਲਾਗੈ, ਘਰ ਹੀ ਪਰਚਾ ਪਾਈਐ।
ਜਦ ਕਹਿੰਦੇ ਮਾਲਕ ਦੀ ਗੁਰੂ ਦੀ ਕਿਰਪਾ ਹੁੰਦੀ ਹੈ, ਫਿਰ ਨਿਜਰ ਚੜ੍ਹੈ ਇੱਕ ਰਸ, ਕਹਿੰਦੇ ਆਤਮਕ ਰਸ ਜਿਹੜਾ ਹੈ ਉਹ ਚੱਲਣ ਲੱਗ ਪੈਂਦਾ ਹੈ, ਚੋਣ ਲੱਗ ਪੈਂਦਾ ਹੈ। ਫਿਰ ਮਨ ਨੂੰ ਬਾਹਰੋਂ ਉਹ ਆਨੰਦ ਨਹੀਂ ਮਿਲਦਾ ਜਿਹੜਾ ਅੰਦਰੋਂ ਮਿਲਦਾ ਹੈ। ਫਿਰ ਕਹਿੰਦੇ ਜਿਹੜਾ ਗੁਰਮੁਖ ਹੈ ਉਹ ਆਪਣੇ ਘਰ ਦੇ ਵਿੱਚ ਹੀ ਪਰਚਿਆ ਰਹਿੰਦਾ ਹੈ। ਪਰਚਾ ਪਾਈ ਤੋਂ ਭਾਵ ਹੈ ਕਿ ਪਰਚਿਆ ਰਹਿੰਦਾ ਹੈ ਘਰੇ ਹੀ। ਜੇ ਬੱਚੇ ਨੂੰ ਘਰ ਦੇ ਵਿੱਚ ਹੀ ਖਿਡੌਣੇ ਮਿਲ ਜਾਣ, ਸਾਰੇ ਖਾਣ ਪੀਣ ਦੇ ਪਦਾਰਥ ਮਿਲ ਜਾਣ, ਬੱਚਾ ਫਿਰ ਘਰੇ ਹੀ ਲੱਗਾ ਰਹਿੰਦਾ ਹੈ, ਫਿਰ ਬਾਹਰ ਨੂੰ ਨਹੀਂ ਦੌੜਦਾ। ਬੰਦੇ ਦਾ ਮਨ ਵੀ ਬੱਚੇ ਦੀ ਤਰ੍ਹਾਂ ਹੈ, ਜੇ ਅੰਦਰੋਂ ਹੀ ਸਾਰਾ ਕੁਝ ਮਿਲ ਜਾਵੇ ਫਿਰ ਬਾਹਰ ਨੂੰ ਕਾਹਦੇ ਵਾਸਤੇ ਜਾਵੇਗਾ, ਤਾਂ ਹੀ ਜਾਂਦਾ ਹੈ ਨਾ ਜੇ ਅੰਦਰੋਂ ਨਹੀਂ ਮਿਲਦਾ। ਕਹਿੰਦੇ ਫਿਰ ਘਰ ਦੇ ਵਿੱਚ ਹੀ ਪਰਚ ਜਾਂਦਾ ਹੈ, ਅੰਦਰ ਹੀ ਫਿਰ ਅੰਤਰਮੁਖੀ ਹੋਇਆ ਰਹਿੰਦਾ ਹੈ।
ਅੰਜਨ ਮਾਹੇ ਨਿਰੰਜਨ ਰਹੀਆ ਜੋਗ ਜੁਗਤ ਏਵ ਪਾਈਆ।
ਮਾਇਆ ਦੀ ਕਾਲਖ ਦੇ ਵਿੱਚ ਰਹਿ ਕੇ, ਮਾਇਆ ਦੀ ਕਾਲਖ ਤੋਂ ਜੇ ਨਿਰਲੇਪ ਰਹਿ ਜਾਈਏ, ਇਸ ਤਰ੍ਹਾਂ ਕਹਿੰਦੇ ਜੋਗੀਆਂ ਵਾਲੀ ਜੁਗਤੀ ਨੂੰ ਪ੍ਰਾਪਤ ਕਰੀਦਾ ਹੈ।
ਨਾਨਕ ਜੀਵਤ ਆ ਮਰ ਰਹੀਆ ਐਸਾ ਜੋਗ ਕਮਾਈਆ।
ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ। ਮਹਾਰਾਜ ਕਹਿੰਦੇ ਜੇ ਜਿਉਂਦਿਆਂ ਜੀ ਆਪਣੇ ਆਪ ਨੂੰ ਮਾਰ ਲਈਏ ਕਿੰਨਾ ਔਖਾ ਹੈ, ਅੱਖਾਂ ਦੇ ਹੁੰਦਿਆਂ ਸੁਣਦਿਆਂ ਸਮਝਣਾ ਵੀ ਨਹੀਂ ਇਹਨਾਂ ਨੂੰ ਅੰਤਰਮੁਖ ਕਰਨਾ ਹੈ, ਕੰਨਾਂ ਦੇ ਹੁੰਦਿਆਂ ਸੁਣਦਿਆਂ ਕਹਿਣਾ ਨਹੀਂ ਨਿੰਦਿਆ ਚੁਗਲੀ ਨਹੀਂ ਸੁਣਨੀ, ਜ਼ਬਾਨ ਦੇ ਹੁੰਦਿਆਂ ਸੁਣਦਿਆਂ ਕਹਿਣਾ ਨਹੀਂ ਨਿੰਦਿਆ ਨਹੀਂ ਕਰਨੀ, ਇਹ ਸਮਝ ਲਓ ਵੀ ਆਪਣੇ ਆਪ ਨੂੰ ਜਿਉਂਦੇ ਜੀ ਮਾਰ ਲੈਣਾ ਹੁੰਦਾ ਹੈ, ਸੌਖਾ ਕੰਮ ਨਹੀਂ। ਬੰਦਾ ਇਹਨਾਂ ਇੰਦਰੀਆਂ ਦੀ ਗਲਤ ਵਰਤੋਂ ਕਰਦਾ ਹੈ। ਸਤਿਗੁਰੂ ਜੀ ਸਮਝਾਉਂਦੇ ਹਨ ਇਸ ਤਰ੍ਹਾਂ ਜਿਉਂਦਿਆਂ ਜੀ ਆਪਣੇ ਆਪ ਨੂੰ ਮਾਰ ਲਈਏ, ਨਾਨਕ ਜੀਵਤਿਆਂ ਮਰ ਰਹੀ ਹੈ, ਇਸ ਤਰ੍ਹਾਂ ਦਾ ਕਹਿੰਦੇ ਜੋਗ ਕਮਾਉਣਾ ਕਰੀਏ।
ਵਾਜੇ ਵਾਜੋ ਸਿੰਘੀ ਵਾਜਾ ਤਾਂ ਨਿਰਭਉ ਪਦ ਪਾਈਆ।
ਬਾਹਰ ਦੇ ਵਾਜਿਆਂ ਤੋਂ ਬਗੈਰ ਹੀ ਕਹਿੰਦੇ ਅੰਦਰ ਹੀ ਸਿੰਘੀ ਵੱਜਣ ਲੱਗ ਪਵੇ, ਤਤ ਤਾਤੀ ਬਿਤ ਚਰਮ ਕਾ ਕਨਕਾ ਸੀ ਕਾ ਜਾਨ, ਨਾਦ ਸ਼ਬਦ ਘੱਟ ਕੋ ਕਹੇ ਸੁਖਰ ਸਵਾਸ ਪਹਿਚਾਨ। ਇਹ ਕਈ ਤਰ੍ਹਾਂ ਦੇ ਕਹਿੰਦੇ ਸੰਗੀਤ ਜਿਹੜਾ ਵਾਜੇ ਹਨ ਨਾ, ਸ਼ਬਦ ਦੀਆਂ ਧੁਨੀਆਂ ਹਨ, ਅੰਦਰ ਹੀ ਫਿਰ ਗੁਰਮੁਖ ਨੂੰ ਸੁਣਾਈ ਦਿੰਦੀਆਂ ਹਨ।
ਅੰਜਨ ਮਾਹੇ ਨਿਰੰਜਨ ਰਹੀਆ ਜੋਗ ਜੁਗਤ ਤਉ ਪਾਈਆ।
ਮਾਇਆ ਦੀ ਕਾਲਖ ਦੇ ਵਿੱਚ ਰਹਿ ਕੇ ਉਸ ਨਿਰੰਜਨ ਮਾਇਆ ਦੀ ਕਾਲਖ ਤੋਂ ਰਹਿਤ ਹੋ ਜਾਈਏ, ਕਹਿੰਦੇ ਤਉ ਫਿਰ ਇਸ ਤਰੀਕੇ ਦੇ ਨਾਲ ਜੋਗ ਵਾਲੀ ਜੁਗਤੀ ਨੂੰ ਪ੍ਰਾਪਤ ਕਰੀਦਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਸਮਝਾਇਆ ਭਾਵੇਂ ਜੋਗੀਆਂ ਨੂੰ ਹੈ, ਪਰ ਉਪਦੇਸ਼ ਸਤਿਗੁਰੂ ਦਾ ਸਾਰਿਆਂ ਵਾਸਤੇ ਸਾਂਝਾ ਹੈ। ਕਿਕਾਰ ਪਾਉਣ ਦੇ ਨਾਲ ਗੁਰਮੁਖ ਨਹੀਂ ਬਣ ਜਾਂਦਾ, ਭਾਵੇਂ ਕਿਕਾਰ ਪਾਉਣੇ ਹਨ, ਸ਼ਿੰਗਾਰ ਹਨ ਸਿੱਖ ਦਾ, ਪਰ ਜਿਹੜੇ ਇਹਨਾਂ ਦੇ ਅੰਤਰੀਵ ਭਾਵ ਹਨ ਉਹਨਾਂ ਨੂੰ ਵੀ ਸਮਝਣ ਦੀ ਅਤਿਅੰਤ ਜ਼ਰੂਰਤ ਹੈ। ਸੋ ਸਤਿਗੁਰੂ ਪਾਤਸ਼ਾਹ ਜੀ ਨੇ ਡੰਡੇ ਬਾਰੇ ਦੱਸਿਆ, ਕਫਣੀ ਬਾਰੇ ਦੱਸਿਆ, ਇਸ ਤਰ੍ਹਾਂ ਦੇ ਚਿੰਨ੍ਹਾਂ ਬਾਰੇ ਦੱਸਿਆ ਹੈ ਵੀ ਤੁਸੀਂ ਧਾਰਨ ਕੀਤੇ ਹਨ, ਪਰ ਅਸਲ ਦੇ ਵਿੱਚ ਜੋਗੀ ਉਦੋਂ ਬਣਦਾ ਹੈ ਜਦੋਂ ਕੋਈ ਅੰਜਣ ਦੇ ਵਿੱਚ ਰਹਿ ਕੇ ਨਿਰੰਜਣ ਹੋ ਜਾਂਦਾ ਹੈ। ਇਹ ਮੰਜ਼ਲ ਹੈ, ਇਹ ਪ੍ਰਾਪਤੀ ਹੈ। ਰਸਤੇ ਦੇ ਵਿੱਚ ਕਈ ਤਰ੍ਹਾਂ ਦੀਆਂ ਪ੍ਰਾਪਤੀਆਂ ਹੁੰਦੀਆਂ ਹਨ, ਪਰ ਕਹਿੰਦੇ ਮਨ ਜਿਹੜਾ ਹੈ ਨਾ ਫਿਰ ਵੀ ਡੋਲਦਾ ਰਹਿੰਦਾ ਹੈ। ਮਨ ਉਦੋਂ ਹੀ ਡੋਲਣੋਂ ਹਟਦਾ ਹੈ, ਮਨ ਵਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ। ਕਹਿੰਦੇ ਜਦ ਇਸ ਮਾਇਆ ਦਾ ਪ੍ਰਭਾਵ, ਮਾਇਆ ਦੀ ਛਾਪ ਬੰਦੇ ਦੇ ਦਿਲ ਦਿਮਾਗ ਦੇ ਉੱਪਰ ਲੱਥ ਜਾਵੇ, ਸਾਧ ਸੰਗਤ ਜੀ ਜਿਹੜਾ ਅਜੋਕਾ ਦੌਰ ਚੱਲ ਰਿਹਾ ਹੈ, ਬੰਦੇ ਦੇ ਦਿਲ ਦਿਮਾਗ ਦੇ ਉੱਪਰ ਉਹਨਾਂ ਗੁਰੂ ਦਾ ਪ੍ਰਭਾਵ ਨਹੀਂ, ਉਹਨਾਂ ਪਰਮਾਤਮਾ ਦਾ ਪ੍ਰਭਾਵ ਨਹੀਂ, ਗੁਰੂ ਦੀ ਰਹਿਤ ਦਾ ਪ੍ਰਭਾਵ ਨਹੀਂ, ਜਿਨ੍ਹਾਂ ਦਾ ਮੋਹ ਮਾਇਆ ਦਾ ਪ੍ਰਭਾਵ ਹੈ। ਫਿਰ ਕਿਵੇਂ ਸਤਿਗੁਰੂ ਦੀ ਕਿਰਪਾ ਦੇ ਆਪਾਂ ਪਾਤਰ ਬਣੀਏ? ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਰਿਆਂ ਦੇ ਉੱਪਰ ਕਿਰਪਾ ਕਰਨ, ਸਾਡੇ ਮਨਾਂ ਦੇ ਉੱਪਰ ਗੁਰੂ ਦੇ ਸ਼ਬਦ ਦਾ ਪ੍ਰਭਾਵ ਪਵੇ, ਗੁਣਾਂ ਦਾ ਪ੍ਰਭਾਵ ਪਵੇ, ਛਾਪ ਪਵੇ, ਤਾਂ ਕਿ ਸਾਡੇ ਲੋਕ ਸੁਖੀ ਅਤੇ ਪਰਲੋਕ ਸੁਹੇਲੇ ਹੋਵਣ। ਸਮੂਹ ਸੰਗਤ ਦਾ, ਸਮੂਹ ਪ੍ਰਬੰਧਕਾਂ ਦਾ ਬਹੁਤ ਬਹੁਤ ਹਾਰਦਿਕ ਧੰਨਵਾਦ। ਅੰਮ੍ਰਿਤ ਛਕੋ, ਸਿੰਘ ਸੱਜੋ, ਨਾਮ ਬਾਣੀ ਦੇ ਨਾਲ ਜੁੜੋ ਤਾਂ ਕਿ ਲੋਕ ਸੁਖੀ ਪਰਲੋਕ ਸੁਹੇਲੇ ਹੋਵਣ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰੀਏ।
ਵਾਜੇ ਵਾਜੋ ਸਿੰਘੀ ਵਾਜਾ ਤਾਉ ਨਿਰਭਉ ਪਦ ਪਾਈਆ ਅੰਜਨ ਮਾਹੇ ਨਿਰੰਜਨ ਰਹੀਆ ਜੋਗ ਜੁਗਤ ਤਉ ਪਾਈਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।